ਹਰਮਨ ਰੇਡੀਓ ਸੁਣ ਰਹੇ ਤੇ ਇਸ ਵੇਲੇ ਸਾਡੇ ਫੇਸਬੁੱਕ ਦੇ ਰਾਹੀਂ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਿਆ ਹੈ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦਾ। ਸੋ ਤੁਹਾਡੀਆਂ ਉਡੀਕਦੀਆਂ ਘੜੀਆਂ ਖਤਮ ਕਰਦੇ ਹੋਏ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਮੈਂ ਹਾਜ਼ਰ ਹਾਂ ਅਮਰਦੀਪ ਕੌਰ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਕਰਦੇ ਹਾਂ ਸਵਾਗਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਦੇ ਵਿਚ ਹਮੇਸ਼ਾ ਵਾਂਗ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਔਰ ਪੂਰਾ ਇਕ ਘੰਟਾ ਇਸ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਸਵਾਲ ਜਿਹੜੇ ਆ ਉਹ ਸ਼ਾਮਲ ਕਰਾਂਗੇ ਜਿਹੜੇ ਕਿ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਨੇ। ਸੋ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀ ਜੁੜ ਚੁੱਕੇ ਨੇ, ਰਣਬੀਰ ਸਿੰਘ ਹੁਰੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਗਲੋਬਲ ਮਾਈਗ੍ਰੇਸ਼ਨ ਤੋਂ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ
ਜੀ। ਤੇ ਦੋਸਤੋ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਦੱਸਦੇ ਜਾਈਏ ਕਿ ਇਸ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਤੁਸੀਂ ਹਮੇਸ਼ਾ ਵਾਂਗ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਟੈਲੀਗ੍ਰਾਮ ਦੇ ਵਿਚ ਸੁਨੇਹਾ ਭੇਜਣ ਦੇ ਲਈ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਚ ਹੈ ਤਾਂ ਉੱਥੇ ਤੁਸੀਂ ਹਰਮਨ ਰੇਡੀਓ ਸਰਚ ਕਰਕੇ ਆਪਣਾ ਸੁਨੇਹਾ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ request@harmanradio.com ਤੇ ਇਨ੍ਹਾਂ ਦੋਵਾਂ ਦੇ ਲਿੰਕਸ ਜੇਕਰ ਤੁਸੀਂ ਇੱਕੋ ਜਗ੍ਹਾ ਤੋਂ ਪਾਲਣੇ ਚਾਹੋ ਤਾਂ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਮੌਜੂਦ ਨੇ। ਸੋ ਉਹਨਾਂ ਲਿੰਕਸ ਤੇ ਜਾ ਕੇ ਜਦੋਂ ਤੁਸੀਂ ਉੱਥੇ ਕਲਿੱਕ ਕਰੋਗੇ ਤਾਂ ਉੱਥੇ ਆਪਣਾ ਮੈਸੇਜ ਵੀ ਟਾਈਪ ਕਰਕੇ ਭੇਜ ਸਕਦੇ ਹੋ ਈਮੇਲ ਦੇ ਰਾਹੀਂ ਵੀ, ਟੈਲੀਗ੍ਰਾਮ ਦੇ ਰਾਹੀਂ ਵੀ, ਔਰ ਜੇਕਰ ਉੱਥੇ ਤੁਸੀਂ ਕਲਿੱਕ ਕਰੋਗੇ ਫੋਨ ਕਾਲ ਨੰਬਰ ਦੇ ਉੱਤੇ ਤਾਂ ਸਿੱਧੀ ਜਿਹੜੀ ਉਹ ਕਾਲ ਹੈ ਉਹ ਸਾਡੇ ਤੱਕ ਪਹੁੰਚਦੀ ਹੋਵੇਗੀ। ਇਸ ਤੋਂ ਇਲਾਵਾ ਇਹ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੇ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਹੋਰ ਗੱਲ ਜਿਹੜੀ ਆ ਉਹ ਇੱਥੇ ਕਹਿਣੀ ਜ਼ਰੂਰੀ ਸਮਝਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਸੀਮਤ ਸਮੇਂ ਦੇ ਵਿੱਚ ਦਿੱਤੀ ਹੋਈ ਜਿਹੜੀ ਸਲਾਹ ਆ ਉਸ ਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਲਿਆ ਜਾਵੇ। ਸੋ ਤੁਸੀਂ ਆਪਣੇ ਸਵਾਲ ਦੇ ਲਈ ਆਪਣੇ ਕਾਨੂੰਨੀ ਮਾਹਰ ਦੇ ਨਾਲ ਵੀ ਰਾਏ ਜਿਹੜੀ ਆ ਉਹ ਜ਼ਰੂਰ ਬਣਾਓ। ਤੇ ਲਓ ਜੀ, ਹੁਣ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੇ ਸਵਾਲਾਂ ਦਾ ਸਿਲਸਿਲਾ। ਤੁਹਾਡੇ ਸਵਾਲ ਲੈਣ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਵਾਰ ਸ਼ੁਰੂਆਤੀ ਤੌਰ ਤੇ, ਰਸਮੀ ਤੌਰ ਤੇ ਕੁਝ ਅਪਡੇਟਸ ਦੀ ਗੱਲ ਜ਼ਰੂਰ ਕਰਨਾ ਚਾਹਾਂਗੀ। ਸੋ ਰਣਵੀਰ ਜੀ, ਜਿਹੜੀ ਕੁਈਨਜ਼ਲੈਂਡ ਦੀ ਰੀਓਪਨ ਹੋਈ ਆ ਇੱਕ ਵਾਰ ਸਟੇਟ ਸਪੋਂਸਰਸ਼ਿਪ, ਸੋ ਉਹਦੇ ਬਾਰੇ ਆਪਾਂ ਜ਼ਰੂਰ, ਸਟੇਟ ਨੋਮੀਨੇਸ਼ਨ ਸੋਰੀ, ਸੋ ਸਟੇਟ ਨੋਮੀਨੇਸ਼ਨ ਜਿਹੜੀ ਕੁਈਨਜ਼ਲੈਂਡ ਦੀ ਇਸ ਵੇਲੇ ਓਪਨ ਹੋਈ ਆ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰੀਏ ਕਿ ਇਹ ਜਿਹੜੀ ਸਟੇਟ ਨੋਮੀਨੇਸ਼ਨ ਓਪਨ ਹੋਣ ਤੋਂ ਬਾਅਦ ਹੁਣ ਕਿੰਨੀਆਂ ਕੁ ਜਿਹੜੀਆਂ ਉਮੀਦਾਂ ਆ ਉਹ ਬਣਦੀਆਂ ਨਜ਼ਰ ਆ ਰਹੀਆਂ।
ਹਾਂਜੀ, ਦੇਖੋ ਕੁਈਨਜ਼ਲੈਂਡ ਸਟੇਟ ਨੋਮੀਨੇਸ਼ਨ ਆਪਾਂ ਨੂੰ ਪ੍ਰੋਗਰਾਮ ਤੇ ਵੀ ਕਾਫੀ ਵਾਰ ਪੁੱਛਿਆ ਜਾ ਚੁੱਕਿਆ ਕਿ ਕਦੋਂ ਓਪਨ ਹੋਣਗੀਆਂ, ਸੋ ਕਾਫੀ ਉਡੀਕ ਸੀ ਇਹਦੀ। 29 ਸਪਤੰਬਰ ਮੀਨਸ ਆਪਾਂ ਗੱਲ ਕਰੀਏ ਟਿਊਜ਼ਡੇ ਤੋਂ ਮੰਗਲਵਾਰ ਤੋਂ ਇਹਦੀ ਓਪਨਿੰਗ ਹੋਈ ਆ ਸਟੇਟ ਨੋਮੀਨੇਸ਼ਨ ਦੀ। ਮੇਨ ਜਿਹੜਾ ਇਹ ਚ ਦੇਖਣ ਚ ਆਇਆ ਹੈ ਉਹ ਓਬਵੀਅਸਲੀ ਸਾਰਿਆਂ ਨੂੰ ਇਹਦਾ ਅੰਦਾਜ਼ਾ ਪਹਿਲਾਂ ਤੋਂ ਸੀ ਕਿ ਮੇਨਲੀ ਜਿਹੜੀਆਂ ਨੋਮੀਨੇਸ਼ਨ ਆ ਉਹ ਸਿਰਫ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਨੋਮੀਨੇਟ ਕੀਤਾ ਜਾਊਗਾ, ਜਿੱਦਾਂ ਵਿਕਟੋਰੀਆ ਨੇ ਕੀਤਾ ਸੀ। ਵਿਕਟੋਰੀਆ ਨੇ ਵੀ ਕਿਹਾ ਕਿ ਅਸੀਂ ਸਿਰਫ ਕੋਵਿਡ ਰਿਕਵਰੀ ਲਈ ਜਿਹੜੇ ਕ੍ਰਿਟੀਕਲ ਸਕਿੱਲਸ ਆ ਸਿਰਫ ਉਹਨਾਂ ਨੂੰ ਇਨਵਾਈਟ ਕਰਾਂਗੇ। ਸੋ ਕੁਈਨਜ਼ਲੈਂਡ ਨੇ ਵੀ ਸੇਮ ਮਾਡਲ ਅਪਣਾਇਆ ਹੈ ਤੇ ਹੋਰ ਸਟੇਟਸ ਵੀ ਇਸੇ ਮਾਡਲ ਤੇ ਹੀ ਚੱਲਣਗੇ।
ਠੀਕ, ਅੱਛਾ, ਇਹਦਾ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਕੀ ਹੋਏਗਾ, ਜਿਵੇਂ ਜੋ ਪਹਿਲਾਂ ਹੁੰਦਾ ਸੀਗਾ ਉਹਦੇ ਵਿੱਚ ਕੋਈ ਬਦਲਾਅ ਹੋਣੇ ਆ ਜਾਂ ਕੀ ਰਹੇਗਾ ਸਾਰਾ ਕੁਝ?
ਹਾਂਜੀ, ਸਭ ਤੋਂ ਪਹਿਲਾਂ ਤੇ ਜਿੱਦਾਂ ਮੈਂ ਕਿਹਾ ਕਿ ਜਿਹੜੀਆਂ ਦੂਜੀਆਂ ਆਕੂਪੇਸ਼ਨਸ ਆ ਉਹਨਾਂ ਨੂੰ ਕੋਈ ਖਾਸ ਕਹਿ ਲੋ ਪ੍ਰਾਇਰਟੀ ਜਾਂ ਉਹਨਾਂ ਇਨਵੀਟੇਸ਼ਨਸ ਨਹੀਂ ਮਿਲੂਗੀਆਂ। ਮੇਨਲੀ ਕੋਵਿਡ-19 ਦੀ ਰਿਕਵਰੀ ਲਈ ਜਿੱਦਾਂ ਮੈਡੀਕਲ ਪ੍ਰੋਫੈਸ਼ਨਲਸ ਆ ਜਾਂ ਗੁਡਸ ਐਂਡ ਸਰਵਿਸਿਸ ਯੂ ਨੋ ਪਹੁੰਚਾਉਣ ਲਈ ਜਿਹੜੇ ਸੈਕਟਰਸ ਨੇ ਉਹਨਾਂ ਨੂੰ ਪ੍ਰਾਇਰਟੀ ਦਿੱਤੀ ਜਾਊਗੀ ਰੈਦਰ ਦੈਨ ਕਿ IT ਅਕਾਊਂਟਿੰਗ ਜਾਂ ਇਸ ਸਭ ਆਕੂਪੇਸ਼ਨ ਨੂੰ ਪ੍ਰਾਇਰਟੀ ਦਿੱਤੀ ਜਾਵੇ। ਦੂਜਾ ਜਿਹੜਾ ਪ੍ਰੋਸੈਸ ਦੀ ਗੱਲ ਤੁਸੀਂ ਕਰ ਰਹੇ ਹਾਂ ਉਹ ਇਨਵੀਟੇਸ਼ਨ ਬੇਸ ਤੇ ਆ, ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣਾ ਪਊਗਾ, ਤੁਹਾਨੂੰ ਜਦੋਂ ਇਨਵਾਈਟ ਆਊਗਾ ਤਾਂ ਹੀ ਤੁਸੀਂ ਸਪੋਰਟਿੰਗ ਡਾਕੂਮੈਂਟਸ ਭੇਜ ਸਕਦੇ ਆ ਤੇ ਸਪੋਰਟਿੰਗ ਡਾਕੂਮੈਂਟੇਸ਼ਨ ਤੁਸੀਂ ਜਿਹੜੇ ਆ ਉਹ 24 ਘੰਟੇ ਦੇ ਵਿੱਚ ਭੇਜਣੇ ਆ। ਦੂਜੀ ਗੱਲ ਇਹ ਸਿਰਫ ਕੁਈਨਜ਼ਲੈਂਡ ਦੇ ਰਹਿਣ ਵਾਲੇ ਵਸੀਕਾਂ ਲਈ ਜਿਹੜੇ ਆਲਰੇਡੀ ਰਹਿ ਰਹੇ ਨੇ ਉੱਥੇ ਉਹਨਾਂ ਲਈ ਇਹ ਸਟੇਟ ਨੋਮੀਨੇਸ਼ਨ ਓਪਨ ਨੇ। ਪ੍ਰਾਇਰਟੀ ਜਿਹੜੀ ਆ ਉਹ 491 ਵਾਲੇ ਅਗਰ ਜਿਹੜੇ ਐਪਲੀਕੈਂਟਸ ਆ ਉਹਨਾਂ ਨੇ ਅਗਰ 3 ਮਹੀਨੇ ਆਪਣੀ ਆਕੂਪੇਸ਼ਨ ਚ ਕੰਮ ਕੀਤਾ ਤੇ 12 ਮਹੀਨੇ ਦੀ ਉਹਨਾਂ ਕੋਲ ਅੱਗੇ ਦੀ ਜੋਬ ਆਫਰ ਲੈਟਰ ਹੈ ਉਹਨਾਂ ਨੂੰ ਪ੍ਰਾਇਰਟੀ ਮਿਲੂਗੀ। ਤੇ ਸਬ ਕਲਾਸ 190 ਜਿੰਨੇ ਇਨਵਾਈਟ ਦੇ ਲਈ ਜਿੰਨੇ ਅਪਲਾਈ ਕਰਨਾ ਹੈ ਉਹਨਾਂ ਨੂੰ 6 ਮਹੀਨੇ ਆਪਣੀ ਆਕੂਪੇਸ਼ਨ ਤੇ 12 ਮਹੀਨੇ ਦੀ ਜੋਬ ਆਫਰ ਲੈਟਰ ਜਿਹੜੀ ਆ ਉਹ ਚਾਹੀਦੀ ਹੋਊਗੀ।
ਇੱਕ ਗੱਲ ਜਿਹੜੀ ਇੱਥੇ ਬੜੀ ਕਲੀਅਰ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਜਿਹੜੇ ਆਪਣੇ ਸਾਰੇ ਡਾਕੂਮੈਂਟਸ ਵਗੈਰਾ ਆ ਉਹ ਜਮ੍ਹਾਂ ਕਰਵਾਉਣੇ ਪੈਣੇ ਆ। ਸੋ ਇਸ ਚੀਜ਼ ਦੇ ਬਾਰੇ ਧਿਆਨ ਦੇਣ ਦੀ ਉਹਨਾਂ ਦਾ ਕਾਫੀ ਜ਼ਿਆਦਾ ਲੋੜ ਹੈ। ਜੀ
ਹਾਂਜੀ, ਇਹ ਕਾਫੀ ਇੰਪੋਰਟੈਂਟ ਚੀਜ਼ ਹੈ। ਉਹਨਾਂ ਨੇ ਸਾਫ ਕਲੈਰੀਫਾਈ ਕੀਤਾ ਕਿ ਅਗਰ 24 ਘੰਟੇ ਤੁਸੀਂ ਨਹੀਂ ਆਪਣੇ ਸਪੋਰਟਿੰਗ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਦੇ ਆ ਤਾਂ ਇਹ ਜਿਹੜੀ ਨੋਮੀਨੇਸ਼ਨ ਜਾਂ ਇਨਵੀਟੇਸ਼ਨ ਹੈ ਜਿਹੜੀ ਉਹ ਕਲੋਜ਼ ਕਰ ਦਿੱਤੀ ਜਾਊਗੀ। ਠੀਕ ਹੈ, ਸੋ ਬਹੁਤ ਜ਼ਰੂਰੀ ਆ ਰਜਿਸਟਰਡ ਨਰਸ ਹੋ ਜਾਂ ਕੋਈ ਮੈਡੀਕਲ ਪ੍ਰੋਫੈਸ਼ਨਲ ਹੋ ਤੁਹਾਨੂੰ ਇਨਵੀਟੇਸ਼ਨ ਆ ਗਈ ਆ ਤੇ ਡਾਕੂਮੈਂਟੇਸ਼ਨ ਆਪਣੀ ਰੈਡੀ ਰੱਖੋ। ਇੱਕ ਚੀਜ਼ ਹੋਰ, ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਪਾ ਦਿੱਤੀ ਉਸ ਦੇ ਨਾਲ ਹੀ ਤੁਸੀਂ ਇੱਕ ਈਮੇਲ ਭੇਜਣੀ ਆ। ਉਹਨਾਂ ਨੇ ਆਪਣੀ ਵੈਬਸਾਈਟ ਤੇ ਦਿੱਤਾ ਹੋਇਆ ਕਿ ਤੁਸੀਂ ਨਾਲ ਹੀ ਵੈਬਸਾਈਟ ਆਪਣੀ ਈਮੇਲ ਭੇਜਣੀ ਆ ਕਿ ਤੁਸੀਂ ਇਹ ਪ੍ਰੂਵ ਕਰਨਾ ਕਿ ਤੁਸੀਂ COVID-19 ਰਿਕਵਰੀ ਲਈ ਕਿੱਦਾਂ ਅਸਿਸਟ ਕਰੋਗੇ।
ਜੀ
ਹਾਂਜੀ, ਤੁਹਾਡੀ ਜਿਹੜੀ ਸਕਿੱਲਸ ਆ ਜਾਂ ਤੁਹਾਡੀ ਆਕੂਪੇਸ਼ਨ ਆ ਉਹ COVID-19 ਰਿਕਵਰੀ ਲਈ ਕਿਸ ਪਾਸਿਓਂ ਹੈਲਪਫੁਲ ਹੋਗੇ। ਸੋ ਰਜਿਸਟਰਡ ਨਰਸ, ਨਰਸਿਸ ਕਹਿ ਲਓ, ਹੈਲਥ ਪ੍ਰੋਫੈਸ਼ਨਲਸ ਕਹਿ ਲਓ, ਉਹਨਾਂ ਨੂੰ ਓਬਵੀਅਸਲੀ ਪ੍ਰਾਇਰਟੀ ਮਿਲੂਗੀ।
ਠੀਕ ਹੈ, ਅੱਛਾ ਰਣਬੀਰ ਜੀ, ਇੱਕ ਹੋਰ ਜਿਹੜੀ ਚੀਜ਼ ਜਾਂ ਕਹਿ ਲਓ ਇੱਕ ਸਵਾਲ ਜਿਹੜਾ ਆ ਉਹ ਬਾਰ ਬਾਰ ਸਾਡੇ ਜਿਹੜੇ ਸਰੋਤੇ ਆ ਉਹ ਕਰਦੇ ਆ ਰਹੇ ਆ ਅਸੈਸਮੈਂਟ ਲੈਵਲ ਨੂੰ ਲੈ ਕੇ ਕਿ ਇੰਡੀਆ ਦਾ ਜਿਹੜਾ ਅਸੈਸਮੈਂਟ ਲੈਵਲ ਆ ਇੰਟਰਨੈਸ਼ਨਲ ਸਟੂਡੈਂਟ ਵੀਜ਼ਾਸ ਦੇ ਲਈ ਕਿ ਉਹਦੇ ਵਿੱਚ ਕੋਈ ਬਦਲਾਅ ਆ ਰਿਹਾ ਆ ਜਾਂ ਆਉਣ ਵਾਲਾ ਆ। ਇਸ ਤਰ੍ਹਾਂ ਦੇ ਜਿਹੜੇ ਸਵਾਲ ਹੈ ਉਹ ਕਾਫੀ ਜ਼ਿਆਦਾ ਆਉਂਦੇ ਆ ਔਰ ਅੱਜ ਵੀ ਸਾਡੇ ਨਾਲ DK ਬਿਸ਼ਨੋਈ ਹੋਰੀ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਇਹੀ ਸਵਾਲ ਜਿਹੜਾ ਉਹ ਪੁੱਛਣਾ ਚਾਹਿਆ।
ਹਾਂਜੀ, ਦੇਖੋ ਅਸੈਸਮੈਂਟ ਲੈਵਲ ਦੀ ਕਾਫੀ ਦੇਰ ਤੋਂ ਉਡੀਕ ਸੀ, ਆਪਾਂ ਨੂੰ ਕਾਫੀ ਟਾਈਮ ਤੋਂ ਇਹ ਸਵਾਲ ਪੁੱਛੇ ਜਾ ਰਹੇ ਸੀ। ਕੱਲ
ਜੀ
ਉਹਨਾਂ ਦੀ ਕੋਈ ਓਫਿਸ਼ੀਅਲ ਕੋਰਸਪੋਂਡੈਂਸ ਨਹੀਂ ਹੁੰਦੀ। ਜਦੋਂ ਮੈਂ ਥੋੜਾ ਕਲੈਰੀਫਾਈ ਕਰਦਾ, ਜਦੋਂ ਵੀ ਅਸੈਸਮੈਂਟ ਲੈਵਲ ਚੇਂਜ ਹੁੰਦੇ ਆ ਹਰ 6 ਮਹੀਨੇ ਬਾਅਦ ਤੇ ਉਹਦੀ ਕੋਈ ਲੈਟਰ ਜਾਂ ਕੋਈ ਚਿੱਠੀ ਜਾਂ ਕੋਈ ਕੋਰਸਪੋਂਡੈਂਸ ਨਹੀਂ ਹੁੰਦੀ। ਇਹਦਾ ਇੱਕ ਕੈਲਕੂਲੇਟਰ ਆ, ਇੱਕ ਮੈਟ੍ਰਿਕਸ ਆ ਜਿਹੜਾ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਆ, ਉਹਦੇ ਰਾਹੀਂ ਇਹ ਚੈੱਕ ਹੁੰਦਾ ਹੈ ਕਿ ਅਸੈਸਮੈਂਟ ਲੈਵਲ ਚੇਂਜ ਹੋਏ ਜਾਂ ਨਹੀਂ ਹੋਏ। ਹੁਣ ਕੱਲ ਦੀ ਅਪਡੇਟ ਆ ਕਿ ਜਿਹੜੇ ਸਕੂਲਸ ਜਾਂ ਕਾਲਜਸ ਸੀ ਉਹਨਾਂ ਦੇ ਅਸੈਸਮੈਂਟ ਲੈਵਲ ਚੇਂਜ ਹੋਏ ਆ, ਕਈਆਂ ਦੇ ਕਾਫੀ ਬੈਟਰ ਹੋਏ ਨੇ, ਲੈਵਲ 2 ਤੋਂ 1 ਤੇ ਗਏ ਨੇ। ਬਟ ਜੇ ਆਪਾਂ ਇੰਡੀਆ ਦੇ ਅਸੈਸਮੈਂਟ ਐਜ਼ ਅ ਕੰਟਰੀ ਅਸੈਸਮੈਂਟ ਲੈਵਲ ਦੀ ਗੱਲ ਕਰੀਏ ਤਾਂ ਉਹ ਚ ਕੋਈ ਚੇਂਜ ਨਹੀਂ ਆਇਆ। ਅਸੈਸਮੈਂਟ ਲੈਵਲ ਪਹਿਲਾਂ ਵੀ 3 ਸੀ, ਹੁਣ ਵੀ 3 ਆ। ਸੋ ਬੇਸਿਕਲੀ ਜਿਹੜਾ 3 ਆ ਉਹ ਹਾਈ ਰਿਸਕ ਕੈਟੇਗਰੀ ਚ ਆਉਂਦਾ ਹੈ। ਸਾਰਿਆਂ ਨੂੰ ਉਮੀਦ ਸੀ ਵੀ ਇਹ ਅਸੈਸਮੈਂਟ ਲੈਵਲ 2 ਕਰ ਦੇਣਗੇ ਕਿਉਂਕਿ ਕੋਵਿਡ ਕਰਕੇ ਗਵਰਨਮੈਂਟ ਸ਼ਾਇਦ ਸਟੂਡੈਂਟ ਵੀਜ਼ਾ ਜਿਹੜੇ ਓਪਨ ਕਰ ਦੇਵੇ, ਲੇਕਿਨ ਕਹਿ ਲਓ ਨਿਰਾਸ਼ਾ ਦੀ ਗੱਲ ਆ ਜਾਂ ਕਹਿ ਲਓ ਅਨਫੋਰਚੁਨੇਟਲੀ ਇਹਨਾਂ ਨੇ ਹਲੇ ਕੋਈ ਚੇਂਜ ਅਸੈਸਮੈਂਟ ਲੈਵਲ ਚ ਨਹੀਂ ਕੀਤਾ। ਇਹਦਾ ਮਤਲਬ ਕਿ ਆ ਫਿਊਚਰ ਚ ਵੀ ਇੰਡੀਆ ਦਾ ਅਸੈਸਮੈਂਟ ਲੈਵਲ ਜਿਹੜਾ ਉਹ ਅਸੈਸਮੈਂਟ ਲੈਵਲ 3 ਹੀ ਰਹੂਗਾ।
ਠੀਕ, ਤੇ ਇਹਦੇ ਨਾਲ ਹੀ ਇੱਕ ਕਾਲਰ ਜੁੜੇ ਨੇ ਸਾਡੇ ਨਾਲ। ਅਗਲਾ ਸਵਾਲ ਤੁਹਾਡੇ ਅੱਗੇ ਰੱਖਣ ਤੋਂ ਪਹਿਲਾਂ ਮੈਂ ਜੇ ਇਜਾਜ਼ਤ ਹੋਵੇ ਤਾਂ ਕਾਲਰ ਨੂੰ ਸ਼ਾਮਿਲ ਕਰ ਲਵਾਂ।
ਹਾਂਜੀ ਜ਼ਰੂਰ।
ਹਾਂਜੀ, ਸਾਡੇ ਨਾਲ ਜੁੜੇ ਨੇ ਜੀ 109 ਤੋਂ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
ਮੈਮ ਮੈਂ ਪ੍ਰਦੀਪ ਗੱਲ ਕਰਦੀ।
ਹਾਂਜੀ ਪ੍ਰਦੀਪ ਜੀ, ਕੀ ਸਵਾਲ ਹੈ?
ਹਾਂਜੀ ਮੈਮ, ਮੈਂ ਮੈਲਬਨ ਤੋਂ ਗੱਲ ਕਰਦੀ ਹਾਂ ਤੇ ਮੈਂ ਸਰ ਤੋਂ ਇਹ ਕਨਫਰਮ ਕਰਨਾ ਆ ਕਿ ਜਿੱਦਾਂ ਮੈਨੂੰ ਨਾ ਜੋਬ ਮਿਲੀ ਆ ਬੈਲਰਡ ਦੇ ਵਿੱਚ, ਐਜ਼ ਅ ਸ਼ੈਫ ਮੇਰਾ ਸਕਿੱਲ ਅਸੈਸਮੈਂਟ ਹੋ ਚੁੱਕਿਆ
ਜੀ।
ਹਾਂਜੀ,
ਬਟ ਜੋਬ ਉਹ ਪਾਰਟ ਟਾਈਮ ਆ ਤੇ ਉਹ ਮੈਨੂੰ ਆਫਰ ਲੈਟਰ ਲਈ, ਮਤਲਬ ਕੈਫੇ ਆ ਗੋਰਿਆਂ ਦਾ ਤੇ, ਬਟ ਉਹ ਮੈਨੂੰ ਆਫਰ ਲੈਟਰ ਲਈ ਨਹੀਂ ਮੰਨ ਰਹੇ, ਮਤਲਬ ਫੁੱਲ ਟਾਈਮ ਆਫਰ ਲੈਟਰ ਨਹੀਂ ਦੇ ਸਕਦੇ, ਪਾਰਟ ਟਾਈਮ ਚ ਦੇਣਗੇ ਤੇ ਆਪਾਂ ਨੂੰ ਆਫਰ ਲੈਟਰ ਕਿੱਦਾਂ ਦੀ ਚਾਹੀਦੀ ਆ, ਮਤਲਬ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਆ?
ਦੇਖੋ, ਆਫਰ ਲੈਟਰ ਵਿਕਟੋਰੀਆ ਨੋਰਮਲੀ ਜਿਹੜਾ ਉਹ ਉਹਨਾਂ ਨੇ ਕਲੈਰੀਫਾਈ ਕੀਤਾ ਹੋਇਆ ਕਿ ਤੁਹਾਨੂੰ ਫੁੱਲ ਟਾਈਮ ਜੋਬ ਆਫਰ ਲੈਟਰ ਚਾਹੀਦੀ ਆ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਵਾਸਤੇ। ਠੀਕ ਹੈ, ਕੋਵਿਡ ਕਰਕੇ ਅਗਰ ਤੁਹਾਡਾ ਇੰਪਲੋਇਰ ਕਹਿ ਲਓ ਤੁਹਾਨੂੰ ਫੁੱਲ ਟਾਈਮ ਵਰਕ ਆਵਰਸ ਨਹੀਂ ਦੇ ਰਿਹਾ, ਤੇ ਜਿੱਦਾਂ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿ ਚੁੱਕਿਆ ਕਿ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਜਿਹੜੀ ਆ ਉਹ ਇਹ ਪ੍ਰੋਮਿਸ ਨਹੀਂ ਹੈ ਜਾਂ ਗਾਰੰਟੀ ਨਹੀਂ ਹੈ, ਬਟ ਤੁਸੀਂ ਉਹਨਾਂ ਨਾਲ ਨੈਗੋਸ਼ੀਏਟ ਜਾਂ ਉਹਨਾਂ ਨਾਲ ਰਿੰਗ ਕਰਕੇ ਜਾਂ ਉਹਨਾਂ ਨੇ ਈਮੇਲ ਕਰਕੇ ਆਪਣਾ ਸਿਨੈਰੀਓ ਜਿਹੜਾ ਉਹ ਪ੍ਰੈਜੈਂਟ ਕਰ ਸਕਦੇ ਆ, ਜਿਹੜੇ ਜਿਹਨਾਂ ਕੋਲ ਆਲਰੇਡੀ ਸਕਿੱਲ ਅਸੈਸਮੈਂਟ ਹੈਗੀ ਆ ਤੇ ਜਿਹਨਾਂ ਕੋਲ ਜੋਬ ਆਫਰ ਲੈਟਰ ਹੈਗੀ ਆ, ਉਹ ਨੈਗੋਸ਼ੀਏਟ ਹੋ ਸਕਦਾ ਹੈ ਵਿਕਟੋਰੀਅਨ ਸਟੇਟ ਗਵਰਨਮੈਂਟ ਨਾਲ। ਠੀਕ ਹੈ, ਦੂਜੀ ਗੱਲ, ਤੁਸੀਂ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਦੀ ਕਰੰਟ ਅਪਡੇਟ ਸੁਣੀ ਹੋਣੀ ਆ ਕਿ ਹਾਲ ਦੀ ਘੜੀ ਚ ਉਹ ਸਿਰਫ ਕ੍ਰਿਟੀਕਲ ਸਕਿੱਲਸ ਲਿਸਟ ਵਾਲਿਆਂ ਨੂੰ ਜਿਹੜੇ ਕੋਵਿਡ 19 ਰਿਕਵਰੀ ਚ ਹੈਲਪ ਕਰਨਗੇ ਉਹਨਾਂ ਨੂੰ ਹੀ ਉਹ ਇਨਵੀਟੇਸ਼ਨ ਸੈਂਡ ਕਰ ਰਿਹਾ। ਲੇਕਿਨ ਬਜਟ ਤੋਂ ਬਾਅਦ ਹੋਪਫੁਲੀ ਇਹ ਉਮੀਦ ਆ ਕਿ ਸ਼ੈਫਸ ਜਾਂ ਦੂਜੇ ਜਿਹੜੇ ਆਕੂਪੇਸ਼ਨ ਆ ਉਹਨਾਂ ਨੂੰ ਵੀ ਇਨਵੀਟੇਸ਼ਨ ਆਉਣੇ ਸ਼ੁਰੂ ਹੋਣਗੇ। ਸੋ ਓਬਵੀਅਸ ਅਗਰ ਤੁਹਾਨੂੰ ਜੋਬ ਆਫਰ ਲੈਟਰ ਮਿਲ ਰਹੀ ਆ, ਪਹਿਲੀ ਚੀਜ਼ ਤੇ ਆਹੀ ਹੋਣੀ ਚਾਹੀਦੀ ਕਿ ਫੁੱਲ ਟਾਈਮ ਜੋਬ ਆਫਰ ਲੈਟਰ ਹੋਣੀ ਚਾਹੀਦੀ ਆ, ਬਟ ਜੇ ਨਹੀਂ ਆ ਤੇ ਸਟਿਲ ਤੁਸੀਂ ਨੈਗੋਸ਼ੀਏਟ ਕਹਿ ਲਓ ਕਰ ਸਕਦੇ ਹੋ ਵਿਕਟੋਰੀਅਨ ਸਟੇਟ ਨੋਮੀਨੇਸ਼ਨ ਨਾਲ।
ਓਕੇ, ਮਤਲਬ ਮੈਨੂੰ ਜੋਬ ਸਟਾਰਟ ਕਰ ਲੈਣੀ ਚਾਹੀਦੀ ਹੈ ਚਾਹੇ ਉਹ ਪਾਰਟ ਟਾਈਮ ਦਾ ਆ।
ਦੇਖੋ ਜੋਬ ਸਟਾਰਟ ਓਬਵੀਅਸਲੀ ਤੁਹਾਨੂੰ ਰੀਜਨਲ ਏਰੀਆ ਚ ਉਹਦਾ ਫਾਇਦਾ ਹੀ ਹੋਊਗਾ, ਜਿੱਦਾਂ ਰੀਜਨਲ ਵੀਜ਼ਾ ਚ ਪ੍ਰਾਇਰਟੀ ਤੁਸੀਂ ਕਹਿ ਲਓ ਮਿਲੂਗੀ। ਇਸ ਲਈ ਤੁਹਾਨੂੰ ਜੋਬ 100% ਸਟਾਰਟ ਕਰ ਲੈਣੀ ਚਾਹੀਦੀ ਹੈ। ਕੱਲ ਨੂੰ ਇਹ ਵੀ ਹੋ ਸਕਦਾ ਕਿ ਕੋਵਿਡ 19 ਰੈਸਟ੍ਰਿਕਸ਼ਨ ਹਟਣ ਤੋਂ ਬਾਅਦ ਸ਼ਾਇਦ ਤੁਹਾਨੂੰ ਫੁੱਲ ਟਾਈਮ ਵੀ ਆਫਰ ਮਿਲ ਜਾਵੇ।
ਓਕੇ,
ਆਲਰਾਈਟ
ਜੀ,
ਹਾਂਜੀ ਸਰ,
ਠੀਕ ਹੈ ਪ੍ਰਦੀਪ।
ਓਕੇ ਜੀ, ਬੈਸਟ ਆਫ ਲੱਕ, ਬੈਸਟ ਆਫ ਲੱਕ।
ਓਕੇ, ਥੈਂਕ ਯੂ ਮੈਮ
ਜੀ, ਗੁੱਡ ਲੱਕ ਜੀ,
ਥੈਂਕ ਯੂ ਸਰ।
ਅਗਲਾ ਸਵਾਲ ਜਿਹੜਾ ਜੀ, ਦਵਿੰਦਰ ਚੀਮਾ ਸਾਡੇ ਨਾਲ ਜੁੜੇ ਹੋਏ ਨੇ, ਦਵਿੰਦਰ ਚੀਮਾ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਪੁੱਛਣਾ ਚਾਹਿਆ, ਰਣਬੀਰ ਜੀ ਕਹਿੰਦੇ ਭਾਜੀ, ਵੀ ਵੇਟਿੰਗ ਹਿਅਰਿੰਗ ਫਾਰ 309 ਰਿਫਿਊਜ਼ਲ ਫਰੋਮ 27 ਮੰਥਸ ਐਂਡ ਗੋਟ ਪ੍ਰਾਇਓਰਿਟੀ ਵੀਕ ਅਗੋ। ਅੱਛਾ, ਐਂਡ ਵੀ ਕਾਲ ਏਟੀ ਯੈਸਟਰਡੇ ਦੈਟ ਦੇ ਸਟਿਲ ਲੁਕਿੰਗ ਫਾਰ ਮੈਂਬਰ। ਮਾਈ ਕੁਐਸਚਨ ਇਜ਼ ਹਾਊ ਲੌਂਗ ਦੇ ਕੈਨ ਟੇਕ ਨਾਓ ਟੂ ਸਕੈਡਿਊਲ ਹਿਅਰਿੰਗ।
ਦੇਵਿੰਦਰ ਜੀ ਨਾਲ ਮੇਰਾ ਕਾਫੀ ਕੰਟੈਕਟ ਰਿਹਾ ਹੈ, ਕਈ ਵਾਰ ਟੈਕਸਟ ਰਾਹੀਂ ਵੀ ਜਾਂ ਪ੍ਰੋਗਰਾਮ ਦੇ ਰਾਹੀਂ। ਪਹਿਲੀ ਗੱਲ ਤੇ ਦੇਵਿੰਦਰ ਜੀ ਵਧਾਈ ਦੇ ਪਾਤਰ ਨੇ, ਕਿਉਂਕਿ ਇਹਨਾਂ ਨੇ ਕਾਫੀ ਮਿਹਨਤ ਕੀਤੀ ਆ ਆਪਣੀ ਪ੍ਰਾਇਰਟੀ ਪ੍ਰੋਸੈਸਿੰਗ ਕਰਵਾਉਣ ਲਈ। ਸੋ ਇਹਨਾਂ ਦਾ ਮੈਨੂੰ ਰੀਸੈਂਟਲੀ ਇਹਨਾਂ ਨਾਲ ਮੇਰੀ ਗੱਲ ਹੋਈ ਸੀ ਕਿ ਇਹਨਾਂ ਨੂੰ ਉਹ ਮਿਲ ਗਈ ਹੈ। ਸੋ ਕੰਗ੍ਰੈਚੁਲੇਸ਼ਨ, ਪਹਿਲੀ ਗੱਲ ਵਧਾਈਆਂ। ਦੂਜੀ ਗੱਲ, ਜਦੋਂ ਤੁਸੀਂ ਤੁਹਾਨੂੰ ਪ੍ਰਾਇਰਟੀ ਮਿਲ ਗਈ ਹੈ ਨਾ, ਜਦੋਂ ਉਹ ਕਹਿ ਰਹੇ ਕਿ ਹਾਲੇ ਮੈਂਬਰ ਐਲੋਕੇਟ ਹੋਣਾ ਹੈ ਤੇ ਉਹਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ, ਹੋਪਫੁਲੀ ਵਿਦ ਇਨ ਫਿਊ ਵੀਕਸ ਤੁਹਾਨੂੰ ਮੈਂਬਰ ਐਲੋਕੇਟ ਹੋ ਜੂਗਾ ਤੇ ਤੁਹਾਨੂੰ ਹੇਅਰਿੰਗ ਦੀ ਜਿਹੜੀ ਇਨਵੀਟੇਸ਼ਨ ਆ ਉਹ ਆ ਜੂਗੀ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਸ਼ਾਮਿਲ ਕਰਦੇ ਆ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜੁੜੇ ਨੇ, ਪਰ ਈਮੇਲ ਦੇ ਜ਼ਰੀਏ ਅੱਗੇ ਜੁੜੇ ਨੇ ਸਾਡੇ ਨਾਲ, ਸੁਖਪ੍ਰੀਤ ਕੌਰ। ਸੋ ਇਹਨਾਂ ਦਾ ਸਵਾਲ ਜਿਹੜਾ ਉਹ ਹੈ ਸ਼ੈਫ 190 ਨਿਊ ਸਾਊਥ ਵੇਲਸ ਦੇ ਬਾਰੇ ਚ। ਸਤਿ ਸ੍ਰੀ ਅਕਾਲ, ਪਹਿਲਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ। ਕਹਿੰਦੇ ਆਈ ਹੈਵ ਲੌਜ 491 ਨਿਊ ਸਾਊਥ ਵੇਲਸ ਵੀਜ਼ਾ ਐਂਡ ਇਟਸ ਨਾਟ ਗ੍ਰਾਂਟਿਡ ਯੈਟ। Do I still have chances to get 190 New South Wales 75 plus 5, yani 80 points including state, yeah, as a chef living and working regional New South Wales from last 5 months? Can they please advise karyo ke when I can expect invite?
Jidda ki main program pehlon kya, theek hai, ਕਿ ਅੱਜ ਦੀ ਡੇਟ ਚ ਹਰ ਸਟੇਟ ਦੀ ਪ੍ਰਾਇਰਟੀ ਜਿਹੜੀ ਹੈ, ਭਾਵੇਂ ਉਹਨਾਂ ਨੇ ਲਿਖਿਆ ਹੋਵੇ ਜਾਂ ਰਾਈਟਿੰਗ ਚ ਨਾ ਦਿੱਤਾ ਹੋਵੇ, ਉਹ ਕ੍ਰਿਟੀਕਲ ਸਕਿੱਲਸ ਵਾਲਿਆਂ ਦੀ ਆ। ਮੈਂ ਪਹਿਲਾਂ ਵੀ ਸ਼ਾਇਦ ਇਹਦਾ ਆਨਸਰ ਦੇ ਚੁੱਕਿਆ ਕਿ ਐਨੀਵੇਅਰ ਬਿਟਵੀਨ 80-90 ਟ੍ਰੇਡਸ ਵਾਸਤੇ ਅੱਜ ਦੀ ਡੇਟ ਚ ਗੁੱਡ ਪੁਆਇੰਟਸ ਆ, ਅਗਰ ਤੁਸੀਂ ਟ੍ਰੇਡ ਚ 190 ਦੀ ਇਨਵਾਈਟ ਦੀ ਭਾਲ ਕਰ ਰਹੇ ਹਾਂ, ਕਿਉਂਕਿ ਤੁਹਾਡੇ ਆਲਰੇਡੀ 80 ਆ, ਚਾਂਸਿਸ ਆਰ ਦੇਅਰ, ਬਟ ਜਿੱਦਾਂ ਕਿ ਮੈਂ ਕਿਹਾ ਹਲੇ ਪ੍ਰਾਇਰਟੀ ਕ੍ਰਿਟੀਕਲ ਸਕਿੱਲਸ ਨੂੰ ਆ, ਤੁਹਾਨੂੰ ਵੇਟ। ਜੇ ਤੁਹਾਡਾ ਸਵਾਲ ਇਹ ਕਿ ਕੀ ਮੈਨੂੰ ਇਨਵਾਈਟ ਹੋਣ ਦੇ ਚਾਂਸਿਸ ਹੈਗੇ ਆ, ਹਾਂਜੀ ਹੈਗੇ ਆ, ਵੇਟਿੰਗ ਟਾਈਮਸ ਭਾਵੇਂ ਵੱਧ ਹੋਣ ਬਟ 190 ਦੇ ਇਨਵਾਈਟ ਹੋਣ ਦੇ 80 ਪੁਆਇੰਟਸ ਤੇ ਹਾਂਜੀ ਚਾਂਸਿਸ ਹੈਗੇ ਆ ਤੁਹਾਨੂੰ
ਜੀ। ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਿਲ ਕਰਦੇ ਆ ਗੁਰਦੀਪ ਸਿੰਘ ਹੋਰਾਂ ਦਾ। ਗੁਰਦੀਪ ਸਿੰਘ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਗੁਰਦੀਪ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ ਆਈ ਡਿਡ EN ਫਰੋਮ ਪਰਥ ਐਂਡ ਵਿਚ ਸਟੇਟ ਬੈਸਟ ਫਾਰ 491?
ਦੇਖੋ ਅਗਰ ਆਪਾਂ ਗੱਲ ਕਰੀਏ, ਹਾਂਜੀ ਇਨਰੋਲਨੈਸ, ਜੇ ਆਪਾਂ ਗੱਲ ਕਰੀਏ ਸੀ ਆਲਰੇਡੀ ਕਹਿ ਲਓ ਪਰਥ ਚ ਆ, ਤਸਮੇਨੀਆ ਕੁਡ ਬੀ ਅ ਗੁੱਡ ਵਨ, ਜਿਹਨਾਂ ਦੀ ਲਿਸਟ ਦਾ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਉਹ ਕਾਫੀ ਓਪਨ ਆ, ਕਾਫੀ ਲਿਬਰਲ ਆ ਆਪਣੀ ਲਿਸਟ ਦੇ ਵਿੱਚ, ਬਟ ਉਹਨਾਂ ਦੀਆਂ ਕੁਛ ਰਿਕੁਆਇਰਮੈਂਟਸ ਹੈਗੀਆਂ ਜਿਹੜੀਆਂ ਸਟੱਡੀ ਦੀਆਂ ਜਾਂ ਵਰਕ ਦੀਆਂ ਜਿਹੜੀ ਕੈਟੇਗਰੀਜ਼ ਤੁਸੀਂ ਜਾਣਾ। ਸੋ ਮੈਂ ਕਹੂੰਗਾ ਤਸਮੇਨੀ ਇਜ਼ ਦਾ ਬੈਸਟ ਵਨ ਜੇ ਤੁਸੀਂ ਕੰਸੀਡਰ ਕਰ ਰਹੇ ਹੋ ਮੂਵ ਹੋਣ ਲਈ।
ਜੀ ਠੀਕ, ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਗੁਰਕਰਮ ਬਰਾੜਹੁਰੀ। ਗੁਰਕਰਮ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਕਹਿੰਦੇ ਸਰ ਵੈਨ ਵਿਜ਼ਿਟਰ ਵੀਜ਼ਾ ਵਿਲ ਬੀ ਓਪਨ।
ਹਾਂ ਜੀ ਦੇਖੋ
ਜੀ ਰਣਵੀਰ,
ਵਿਜ਼ਿਟਰ ਵੀਜ਼ਾ ਜਿਹੜੇ ਨੇ, ਗੁੱਡ ਕੁਐਸਚਨ ਹੈ ਗੁਰਕਰਮ ਜੀ। ਅੱਜ ਦੇ ਜੋ ਹਾਲਾਤ ਨੇ, ਜਿਹੜੀਆਂ ਐਪਲੀਕੇਸ਼ਨ ਆਲਰੇਡੀ ਲੌਂਚਡ ਆ ਕਈ ਮਹੀਨਿਆਂ ਤੋਂ, ਉਹ ਵੀ ਫਰੀਜ਼, ਮਤਲਬ ਫਰੋਜ਼ਨ ਹੀ ਹੈ ਇੱਕ ਤਰ੍ਹਾਂ ਨਾਲ, ਕੋਈ ਉਹਨਾਂ ਦੇ ਆਨਸਰ ਹਲੇ ਆਇਆ ਨਹੀਂ ਹੈ। ਠੀਕ ਹੈ, ਵਿਜ਼ਿਟਰ ਵੀਜ਼ਾ ਓਪਨ ਤਦ ਵੀ ਹੋਣਗੇ ਜਦੋਂ ਕੋਵਿਡ ਕੇਸਿਸ ਪੂਰੇ ਆਸਟ੍ਰੇਲੀਆ ਚ ਨੈਕਸਟ ਟੂ ਨਿਲ ਹੋ ਜਾਣਗੇ। ਵਿਕਟੋਰੀਆ ਦਾ ਤੁਹਾਨੂੰ ਹਾਲ ਹਲੇ ਪਤਾ ਹੀ ਆ। ਪਹਿਲੀ ਪ੍ਰਾਇਰਟੀ ਇਹਨਾਂ ਦੀ ਹੋਊਗੀ ਆਪਣੇ ਸਿਟੀਜ਼ਨਸ ਨੂੰ ਵਾਪਸ ਲਿਆਉਣ ਦੀ। ਠੀਕ ਹੈ, ਜਿਹਦੀ ਕਿ ਹਲੇ ਜਦੋਂ ਜਹਿਦ ਥੋੜੀ ਚੱਲ ਰਹੀ ਆ। ਵਿਜ਼ਿਟਰ ਵੀਜ਼ਾ ਮੇਰਾ ਮੰਨਣਾ ਹੈ, ਮੈਂ ਰੋਂਗ ਵੀ ਹੋ ਸਕਦਾ ਹੈ, ਸਾਲ ਦੇ ਖਤਮ ਹੋਣ ਤੋਂ ਬਾਅਦ ਵੀ 2-3 ਮਹੀਨੇ ਈਵਨ ਵੱਧ ਲੱਗ ਸਕਦੇ ਨੇ, ਡਿਪੈਂਡ ਕਰਦਾ ਕੋਵਿਡ ਦੇ ਨੰਬਰਸ ਕਿੱਦਾਂ ਦੇ ਆ ਵਿਜ਼ਿਟਰ ਵੀਜ਼ਾ ਓਪਨ ਹੋਣ ਚ। ਸੋ ਹਾਲ ਦੀ ਕੜੀ ਅਨਫੋਰਚੁਨੇਟਲੀ ਗੁਰਕਰਮ ਜੀ ਜੋ ਹਾਲਾਤ ਨੇ ਆਪਾਂ ਨੂੰ ਵੇਟ ਕਰਨੀ ਪੈ ਸਕਦੀ ਆ।
ਜੀ ਅਗਲਾ ਸਵਾਲ ਮੈਂ ਸ਼ਾਮਿਲ ਕਰਦੀ ਹਾਂ ਗਗਨਦੀਪ ਸ਼ਰਮਾ ਹੋਰਾਂ ਦੀ ਈਮੇਲ ਤੋਂ ਆਇਆ, ਪਰ ਅਪਨੀਤ ਪੁੱਛ ਰਹੇ ਨੇ ਜੀ, ਈਮੇਲ ਦੇ ਜ਼ਰੀਏ ਸਾਡੇ ਤੱਕ ਪਹੁੰਚਿਆ। ਕਹਿੰਦੇ ਜੀ ਵਟ ਆਰ ਦਾ ਸਕੋਪ ਆਫ ਸੋਸ਼ਲ ਵਰਕਰਸ ਇਨ ਵਿਕਟੋਰੀਆ ਐਂਡ ਪ੍ਰੋਸੈਸਿੰਗ ਟਾਈਮ ਫਾਰ ਵਿਕਟੋਰੀਆ 190 ਫਾਰ ਸੇਮ ਆਕੂਪੇਸ਼ਨ।
ਸੋਸ਼ਲ ਵਰਕਰਸ ਦੇਖੋ, ਵਿਕਟੋਰੀਆ ਨੇ ਜਿਹੜੀ ਸਕਿੱਲ ਲਿਸਟ ਕੱਢੀ ਆ ਉਸ ਤਾਂ ਕੋਈ ਡਿਸਕ੍ਰਿਮੀਨੇਸ਼ਨ ਹੀ ਨਹੀਂ ਹੈ। ਸਭ ਤੋਂ ਵੱਡੀ, ਸਭ ਤੋਂ ਜ਼ਿਆਦਾ ਲਿਬਰਲ ਲਿਸਟ ਆ ਤਸਮੇਨੀਆ ਦੇ ਕਹਿ ਲਓ ਨਾਲ, ਕਿਉਂਕਿ ਉਹਨਾਂ ਵਿਕਟੋਰੀਆ ਨੇ ਅੱਜ ਤੱਕ ਇੰਨੀ ਲਿਬਰਲ ਲਿਸਟ ਕਦੀ ਨਹੀਂ ਕੱਢੀ। ਸੋ ਸੋਸ਼ਲ ਵਰਕਰ ਦਾ ਸਕੋਪ ਹੈਗਾ, ਪ੍ਰੋਵਾਈਡਡ ਜਿੱਦਾਂ ਮੈਂ ਕਿਹਾ ਕਿ ਅਗਰ ਅੱਜ ਦੀ ਆਪਾਂ ਗੱਲ ਕਰੀਏ ਤੇ ਉਹ ਕ੍ਰਿਟੀਕਲ ਸਕਿੱਲਸ ਤੇ ਫੋਕਸ ਨੇ। ਬਜਟ ਤੋਂ ਬਾਅਦ ਹੋਪ ਹੈਗੀ ਆ ਵੀ ਵਿਕਟੋਰੀਆ ਸਟੇਟ ਨੋਮੀਨੇਸ਼ਨ ਜਿਹੜੀਆਂ ਉਹ ਦੂਜੀ ਆਕੂਪੇਸ਼ਨ ਲਈ ਵੀ ਖੁੱਲਣਗੀਆਂ। ਤੁਸੀਂ ਜਿੰਨਾ ਮੈਕਸੀਮਾਈਜ਼ ਕਰ ਸਕਦੇ ਹੋ ਆਪਣੇ ਪੁਆਇੰਟਸ, ਉਹ ਮੈਕਸੀਮਾਈਜ਼ ਕਰਨ ਦੀ ਸੋਚੋ ਤਾਂ ਕਿ ਤੁਹਾਨੂੰ ਇਨਵੀਟੇਸ਼ਨ ਜਲਦੀ ਮਿਲ ਸਕੇ।
ਜੀ ਅਗਲਾ ਸਵਾਲ ਰਣਬੀਰ ਜੀ ਕਰ ਰਹੇ ਨੇ ਪ੍ਰਿੰਸ ਜਗਰਾਓਂ ਆਈਡੀ ਤੋਂ, ਉਹਨਾਂ ਨੇ ਪੁੱਛਣਾ ਚਾਹੇ, ਕਹਿੰਦੇ ਸਰ ਆਫਟਰ 10+2 ਸ਼ਾਇਦ ਪੁੱਛ ਰਹੇ ਨੇ ਸਪਾਊਸ ਨਾਲ ਜਾ ਸਕਦਾ?
ਮੈਨੂੰ ਜੋ ਅੰਦਾਜ਼ਾ ਇਹਨਾਂ ਨੇ 12 ਸਪਾਊਸ ਨਾਲ ਜਾ ਸਕਦਾ ਹੈ। ਸਟੂਡੈਂਟ ਵੀਜ਼ਾ ਕੋਈ ਵੀ ਆ ਉਹ ਚ ਅਗਰ ਤੁਹਾਡਾ ਸਪਾਊਸ ਜਿੰਨੀ ਕ੍ਰਾਈਟੇਰੀਆ ਮੀਟ ਕਰਦਾ ਹੈ ਜੈਨੂਇਨ ਟੈਂਪਰੇਰੀ ਐਂਟਰੈਂਸ ਤੇ ਉਹ 100% ਆ ਸਕਦੇ ਆ। ਡਿਪੈਂਡ ਕਰਦਾ ਹੈ, ਹੁਣ ਦੇਖੋ ਕਈ ਮੈਰਿਜਸ ਜਿੱਥੇ ਰੈਡ ਫਲੈਗ ਆ, ਕਈ ਮੈਰਿਜਸ ਜਸਟ ਵੀਜ਼ਾ ਪਾਉਣ ਤੋਂ ਪਹਿਲਾਂ ਹੋਈਆਂ ਹੁੰਦੀਆਂ। ਠੀਕ ਆ, ਉਹ ਬਹੁਤ ਵੱਡਾ ਰੈਡ ਫਲੈਗ ਹੈ ਕਿ ਇਹ ਜਿਹੜਾ ਵਿਆਹ ਵਾ ਇਹ ਇਸ ਕਰਕੇ ਤਾਂ ਨਹੀਂ ਹੋਇਆ ਕਿ ਨਾਲ ਜਿਹੜੇ ਸਪਾਊਸ ਆ ਉਹ ਕਹਿ ਲੋ ਨਾਲ ਆ ਸਕਣ ਐਜ਼ ਅ ਡਿਪੈਂਡੈਂਟ। ਸੋ ਉਹ ਬਹੁਤ ਵੱਡਾ ਰੈਡ ਫਲੈਗ ਹੈ, ਡਿਪੈਂਡ ਕਰਦਾ ਤੁਹਾਡੇ ਸਰਕਮਸਟੈਂਸਿਸ ਕੀ ਆ। ਇਹ ਜਿਹੜਾ ਤੁਸੀਂ ਕੁਐਸਚਨ ਛੋਟਾ ਜਿਹਾ ਪੁੱਛਿਆ ਹੈ ਇਹ ਚ ਕਈ ਵੇਰੀਏਬਲਸ ਨੇ। ਠੀਕ ਹੈ, ਡਿਪਾਰਟਮੈਂਟ ਜ਼ਿਆਦਾ ਪਸੰਦ ਨਹੀਂ ਕਰਦਾ ਜੇ ਤੁਸੀਂ ਛੋਟੇ ਕੋਰਸ ਜਿੱਦਾਂ ਛੋਟੇ ਲੈਵਲ ਦੇ ਕੋਰਸ ਚ ਆਏ ਆ, ਵੋਕੇਸ਼ਨਲ ਕੋਰਸ ਚ ਕਹਿ ਲੋ ਹੋਸਪਿਟੈਲਿਟੀਜ਼ ਦੇ ਨਾਲ ਤੁਸੀਂ ਡਿਪੈਂਡੈਂਟ ਸਪਾਊਸ ਪਾਇਆ ਹੋਇਆ ਹੈ ਤੇ ਉਹ ਵੀ ਜਿਹੜੀ ਮੈਰਿਜ ਆ ਉਹ ਜਸਟ ਕੁਛ ਮਹੀਨੇ ਪਹਿਲਾਂ ਹੀ ਹੋਈ ਆ, ਸੋ ਉਹ ਕਾਫੀ ਵੱਡਾ ਰੈਡ ਫਲੈਗ ਆ। ਸੋ ਇਹਦਾ ਆਨਸਰ ਹਾਂ ਵੀ ਆ, ਡਿਪੈਂਡ ਔਨ ਯੋਰ ਸਰਕਮਸਟੈਂਸਿਸ ਤੇ ਨਾ ਤਾਂ ਵਾ ਜੋ ਮੈਂ ਹੁਣੇ ਸਿਨੈਰੀਓ ਤੁਹਾਨੂੰ ਦੱਸਿਆ।
ਜੀ ਤੇ ਇਸ ਤੋਂ ਬਾਅਦ ਅਗਲਾ ਸਵਾਲ ਗੁਰਪ੍ਰੀਤ ਪੰਨੂ ਹੋਰਾਂ ਦਾ ਸ਼ਾਮਿਲ ਕਰਦੇ ਆ। ਗੁਰਪ੍ਰੀਤ ਪੰਨੂ ਪੁੱਛ ਰਹੇ ਨੇ, ਕਹਿੰਦੇ ਮੈਂ ਵਟ ਡੂ ਯੂ ਥਿੰਕ ਅਬਾਊਟ ਸੈਕਸ਼ਨ 48 ਬਾਰ, ਵਟ ਇਮੀਗ੍ਰੇਸ਼ਨ ਵਿਲ ਡੂ, ਦਿਸ ਇਜ਼ ਨਾਟ ਐਪਲੀਕੈਂਟਸ ਫਾਲਟ, ਵਿਲ ਦੇ ਅੰਡਰਸਟੈਂਡ ਦਿਸ ਔਰ ਵਿਲ ਦੇ ਹੋਲਡ ਦੋਜ ਵੀਜ਼ਾਸ ਇਫ ਦੇ ਗੈਟ ਇਨਵੀਟੇਸ਼ਨ। ਇਹੋ ਜਿਹਾ ਸਵਾਲ ਜਿਹੜਾ ਸੀ ਉਹ ਮੈਂ ਵੀ ਵੈਸੇ ਰਣਬੀਰ ਜੀ ਤੁਹਾਡੇ ਨਾਲ ਸਾਂਝਾ ਕਰਨਾ ਸੀ, ਪੁੱਛਣਾ ਸੀ ਕਿ ਇਹ ਸਵਾਲ ਜਿਹੜਾ ਹੈ ਇਹ ਬਹੁਤ ਸਾਰੇ ਦੋਸਤਾਂ ਦਾ ਇਸ ਵੇਲੇ ਬਣਿਆ ਹੋਇਆ।
ਗੁਰਪ੍ਰੀਤ ਜੀ ਇਹ ਮਿਲੀਅਨ ਡਾਲਰ ਕੁਐਸਚਨ ਆ ਅੱਜ ਦੀ ਡੇਟ ਚ, ਤੇ ਮੈਨੂੰ ਇਹ ਪਤਾ ਹੈ ਮੇਰੀ ਭੈਣ ਜੀ ਤੁਸੀਂ ਕਿਉਂ ਪੁੱਛਣਾ ਸੀ, ਕਿਉਂਕਿ ਸਾਨੂੰ ਕਾਫੀ ਕੁਐਰੀਜ਼ ਆਏ ਹੋਣੇ ਕਿ ਸੈਕਸ਼ਨ 48 ਬਾਰ ਮਿਲ ਤੇ ਮੈਂ ਕੀ ਕਰਾਂ। ਠੀਕ ਹੈ, ਹੁਣ ਜਿਹੜੀ ਸਿਚੁਏਸ਼ਨ ਗੁਰਪ੍ਰੀਤ ਜੀ ਤੁਸੀਂ ਆ, ਇੰਨੇ ਐਪਲੀਕੈਂਟਸ ਨੇ ਕੈਂਪੇਨਸ ਚਲਾਈਆਂ ਜਾ ਰਹੀਆਂ ਸੈਕਸ਼ਨ 48 ਬਾਰ ਨੂੰ ਵੇਵ ਕਰਨ ਦੀਆਂ, ਪਰ ਮੈਂ ਜੋ ਆਨਸਰ ਦੇਣ ਲੱਗਾ ਸ਼ਾਇਦ ਤੁਹਾਨੂੰ ਲੱਗੇ ਕਿ ਨੈਗੇਟਿਵ ਆ, ਲੇਕਿਨ ਡਿਪਾਰਟਮੈਂਟ ਨੇ ਸੈਕਸ਼ਨ 48 ਬਾਰ ਦੇ ਅੱਜ ਦੀ ਡੇਟ ਚ ਇੱਕ ਵੀ ਬਿਆਨ ਨਹੀਂ ਦਿੱਤਾ ਕਿ ਅਸੀਂ ਇਹਦੇ ਬਾਰੇ ਸੋਚਾਂਗੇ ਜਾਂ ਅਸੀਂ ਇਹਦੇ ਬਾਰੇ ਕੋਈ ਰਿਆਇਤ ਦੇਵਾਂਗੇ। ਤੁਹਾਨੂੰ ਧਿਆਨ ਹੋਊਗਾ ਕਿ 485 ਤੇ 887 ਦੀਆਂ ਜਿਹੜੀਆਂ ਇਹਨਾਂ ਨੇ ਐਗਜ਼ੈਂਪਸ਼ਨ ਦਿੱਤੀਆਂ ਕਿ 485 ਵੀਜ਼ਾ ਤੁਸੀਂ ਆਫਸ਼ੋਰ ਤੋਂ ਵੀ ਲਾ ਸਕਦੇ ਹੋ, ਜੋ ਕਿ ਅੱਜ ਤੱਕ ਨਹੀਂ ਹੋਇਆ। ਉਹਦੇ ਨਾਲ ਇਹ ਮੇਰਾ ਮੰਨਣਾ ਸੀ ਕਿ ਸ਼ਾਇਦ ਸੈਕਸ਼ਨ 48 ਬਾਰ ਤੇ ਵੀ ਕੋਈ ਅਨਾਊਂਸਮੈਂਟ ਹੋਵੇ, ਲੇਕਿਨ ਅਨਫੋਰਚੁਨੇਟਲੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸੈਕਸ਼ਨ 48 ਬਾਰ ਤੇ ਕੋਈ ਇਹਨਾਂ ਨੇ ਅਨਾਊਂਸਮੈਂਟ ਨਹੀਂ ਕੀਤੀ। ਕੀ ਇਹ ਕਰਨਗੇ, ਮੈਂ ਰੋਂਗ ਹੋ ਸਕਦਾ ਹੈ, ਲੇਕਿਨ ਮੇਰਾ ਇਹ ਮੰਨਣਾ ਹੈ ਕਿ ਇਹ ਸੈਕਸ਼ਨ 48 ਬਾਰ ਤੇ ਅਨਫੋਰਚੁਨੇਟਲੀ ਕੋਈ ਅਨਾਊਂਸਮੈਂਟ ਜਾਂ ਕੋਈ ਰਿਆਇਤ ਥੱਲੇ ਦੇਣਗੇ ਨਹੀਂ ਜਦੋਂ ਤੱਕ ਇਹਨਾਂ ਨੇ ਉਹ ਲਾਅ ਬਣਾਉਣਾ ਹੈ। ਇਹ ਲਾਅ ਪਾਸ ਹੋਣਾ ਚਾਹੀਦਾ ਹੈ, ਠੀਕ ਹੈ, ਪਾਰਲੀਮੈਂਟ ਚ। ਜਦੋਂ ਤੱਕ ਉਹ ਬਣੂਗਾ, ਇਹ ਮੇਰਾ ਅੰਦਾਜ਼ਾ ਹੈ ਕਿ ਟਰੈਵਲ ਰੈਸਟ੍ਰਿਕਸ਼ਨ ਰੱਬ ਦੀ ਮਿਹਰ ਨਾਲ ਤਦ ਤੱਕ ਲਿਫਟ ਹੋ ਚੁੱਕੇ ਹੋਣਗੇ ਤੇ ਸੈਕਸ਼ਨ 48 ਬਾਰ ਨੂੰ ਹਟਾਉਣਾ ਜਿਹੜਾ ਉਹ ਰੈਲੇਵੈਂਟ ਹੋ ਜਾਊਗਾ। ਸੁਣਨ ਵਾਲੇ ਨੂੰ ਮੈਂ ਥੋੜਾ ਦੱਸਦਾ, ਸੈਕਸ਼ਨ 48 ਬਾਰ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੈ, ਤੁਸੀਂ ਬ੍ਰਿਜਿੰਗ ਵੀਜ਼ਾ ਤੇ ਆ, ਤੁਸੀਂ AAT ਪਾਈ ਹੋਈ ਆ, ਤੇ ਤੁਸੀਂ ਆਨਸ਼ੋਰ ਬਹੁਤ ਘੱਟ ਐਪਲੀਕੇਸ਼ਨ ਪਾ ਸਕਦੇ ਆ, ਠੀਕ ਹੈ। ਸੋ ਪ੍ਰੋਬਲਮ ਇਹ ਆਉਂਦੀ ਹੈ ਕਿ ਤੁਸੀਂ ਹੁਣ ਟਰੈਵਲ ਬਾਹਰ ਨਹੀਂ ਕਰ ਸਕਦੇ, ਤੇ ਜੇ ਤੁਹਾਨੂੰ ਸਟੇਟ ਤੋਂ ਇਨਵੀਟੇਸ਼ਨ ਕੋਈ ਆਈ ਆ, ਉਹ 60 ਦਿਨਾਂ ਚ ਐਕਸਪਾਇਰ ਹੋ ਜਾਣੀ ਆ, ਤੇ ਇਸ ਕਰਕੇ ਕਾਫੀ ਜਾਣੇ ਫਸੇ ਹੋਏ ਆ। ਗੁਰਪ੍ਰੀਤ ਜੀ, ਵੈਰੀ ਗੁੱਡ ਕੁਸ਼ਚਨ, ਲੇਕਿਨ ਅਨਫੋਰਚੁਨੇਟਲੀ ਹਲੇ ਕੋਈ ਇਸ ਤੇ ਅਪਡੇਟ ਨਹੀਂ ਹੈ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਹੈ ਉਹ ਵੀ ਫੇਸਬੁੱਕ ਜ਼ਰੀਏ ਨਵੀਨ ਬਧੂ ਜੀ ਕਰ ਰਹੇ ਨੇ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮਾਈ ਫਰੈਂਡ ਇਜ਼ ਡੂਇੰਗ ਮਾਸਟਰਸ ਇਨ ਐਨਵਾਇਰਮੈਂਟਲ ਸਾਇੰਸ ਫਰੋਮ RMIT ਯੂਨੀਵਰਸਿਟੀ ਟੂ ਚੇਂਜ ਹਰ ਕੋਰਸ ਇਨ ਡਿਪਲੋਮਾ ਇਨ ਨਰਸਿੰਗ ਫਰੋਮ ਟੋਰੈਂਸ ਯੂਨੀਵਰਸਿਟੀ ਆਫਟਰ ਦਿਸ ਡਿਪਲੋਮਾ ਸ਼ੀ ਕੈਨ ਐਲੀਜੀਬਲ ਫਾਰ ਡਾਇਰੈਕਟ PR ਔਰ ਨਾਟ।
ਪਹਿਲੀ ਚੀਜ਼, ਸਭ ਤੋਂ ਪਹਿਲੀ ਚੀਜ਼, ਜੇ ਉਹ ਮਾਸਟਰਸ ਤੋਂ ਡਿਪਲੋਮਾ ਤੇ ਆ ਰਹੇ ਨੇ ਤਾਂ ਉਹ ਜਿਹੜਾ ਲੈਵਲ ਹੈ ਆਪਣਾ ਲੋ ਕਰ ਰਹੇ ਨੇ, ਬ੍ਰੀਚ ਆਫ ਵੀਜ਼ਾ ਕੰਡੀਸ਼ਨ ਹੈ। ਤੇ ਜੇ ਉਹ ਡਿਪਲੋਮਾ ਆਫ ਨਰਸਿੰਗ ਤੇ ਆ ਵੀ ਰਹੇ ਆ, ਤੇ ਮੇਕ ਸ਼ੋਰ ਉਹਨਾਂ ਕੋਲ ਫਿਊਚਰ COE ਕੋਈ ਬੈਚਲਰਸ ਜਾਂ ਮਾਸਟਰਸ ਦੀ ਹੋਵੇ, ਤਾਂ ਕਿ ਸੇਮ ਕੋਰਸ ਲੈਵਲ ਜਿਹੜਾ ਉਹ ਮੇਨਟੇਨ ਰਹੇ। ਜੇ ਉਹ ਸਿੱਧਾ ਡਿਪਲੋਮਾ ਉਹਦੇ ਡਿਪਲੋਮਾ ਦੀ ਲੈਣਗੇ COE, ਤੇ ਦੇਰ ਕੁਡ ਬੀ ਅ ਵੀਜ਼ਾ ਕੈਂਸਲੇਸ਼ਨ ਐਸ ਵੈਲ। ਸੋ ਪਲੀਜ਼ ਇਹਦਾ ਧਿਆਨ ਰੱਖੋ। ਦੂਜੀ ਗੱਲ, ਜਿਹੜਾ ਦੂਜਾ ਤੁਸੀਂ ਸਵਾਲ ਕੀਤਾ ਹੈ, ਡਿਪਲੋਮਾ ਆਫ ਨਰਸਿੰਗ, ਡਿਪਲੋਮਾ ਆਫ ਨਰਸਿੰਗ ਲੈ ਕੇ ਫਿਨਿਸ਼ ਕਰਕੇ ਤੁਸੀਂ ਅਗਰ ਇੰਡੋਰਸ ਇਨਰੋਲਡ ਨਰਸ ਦੀ ਸਕਿੱਲ ਅਸੈਸਮੈਂਟ ਲੈ ਵੀ ਲਈ, ਤੇ PR ਇਜ਼ ਅ ਲੌਂਗ ਵੇ ਟੂ ਗੋ। ਤੁਸੀਂ ਸਟੇਟ ਨੋਮੀਨੇਸ਼ਨ ਤੁਹਾਨੂੰ ਦੇਖਣੀਆਂ ਪੈਣੀਆਂ, ਕਿਹੜੀ ਸਟੇਟ ਚ ਓਪਨ ਆ। ਮੋਸਟਲੀ ਜਿਹੜੀਆਂ ਸਟੇਟ ਨੋਮੀਨੇਸ਼ਨ ਆ ਉਹ 491 ਲਈ ਤੁਹਾਨੂੰ ਇਨਵਾਈਟ ਕਰਦੀਆਂ ਨੇ, 491 ਤੋਂ ਬਾਅਦ ਤੁਸੀਂ PR ਦਾ ਪਾਥਵੇ ਲਓਗੇ। ਤੇ ਜੇ ਤੁਸੀਂ ਬੈਚਲਰਸ ਜਾਂ ਮਾਸਟਰਸ ਕਰਦੇ ਆ, ਤੁਸੀਂ ਉਸ ਤੋਂ ਬਾਅਦ ਰਜਿਸਟਰਡ ਨਰਸ ਦੀ ਸਕਿੱਲ ਅਸੈਸਮੈਂਟ ਲੈ ਕੇ ਤੁਹਾਡੇ ਜਿਹੜੇ ਆਪਸ਼ਨਸ ਆ ਉਹ ਵੱਧ ਜਾਂਦੇ ਨੇ। ਸੋ ਜੇ ਡਿਪਲੋਮਾ ਕਰਦੇ ਨੇ ਨਰਸਿਸ, ਉਹ ਇੰਡੋਰਸ ਇਨਰੋਲਡ ਨਰਸ ਦੀ ਸਕਿੱਲ ਅਸੈਸਮੈਂਟ ਲੈਂਦੇ, ਉਹਨਾਂ ਦੇ ਆਪਸ਼ਨਸ ਘੱਟ ਨੇ। ਜੇ ਤੁਸੀਂ ਬੈਚਲਰਸ ਜਾਂ ਮਾਸਟਰਸ ਕਰਦੇ ਹੋ ਤੇ ਫੁੱਲ ਸਕਿੱਲ ਅਸੈਸਮੈਂਟ ਲੈਂਦੇ ਹੋ, ਠੀਕ ਹੈ, ਰਜਿਸਟਰਡ ਨਰਸ ਦੀ, ਤੁਹਾਡੇ ਆਪਸ਼ਨ 189190491 ਇਹਨਾਂ ਦੇ ਹੁੰਦੇ ਨੇ।
ਠੀਕ, ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਜਿਹੜਾ ਹੈ ਉਹ ਮੋਨਿਕਾ ਧਵਨ ਕਰ ਰਹੇ ਨੇ। ਮੋਨਿਕਾ ਧਵਨ ਵੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ। ਇਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈਏ, ਸਤਿ ਸ੍ਰੀ ਅਕਾਲ ਮੋਨਿਕਾ ਜੀ। ਇਹਨਾਂ ਨੇ 173 ਪ੍ਰੋਸੈਸਿੰਗ ਟਾਈਮ ਪੁੱਛਣਾ ਚਾਹਿਆ ਜੀ।
ਗੁੱਡ, ਅੱਜ ਦੀ ਡੇਟ ਚ ਮੈਂ ਪਹਿਲਾਂ ਵੀ ਸ਼ਾਇਦ ਮੋਨਿਕਾ ਜੀ ਨੂੰ ਦੱਸ ਚੁੱਕਿਆ ਕਿ ਅੱਜ ਦੀ ਡੇਟ ਚ ਪ੍ਰੋਸੈਸਿੰਗ ਟਾਈਮਸ ਆਫ ਸੱਚ ਵੀਜ਼ਾਸ ਹੱਲੇ ਯੂ ਨੋ it would be hard to say exact processing time with them. Sorry, Monica ji.
ਜੀ, ਤੇ ਇਹਦੇ ਨਾਲ ਹੀ ਅੱਗੇ ਦਵਿੰਦਰ ਚੀਮਾ ਇੱਕ ਵਾਰ ਦੁਬਾਰਾ ਤੋਂ ਸਾਡੇ ਨਾਲ ਜੁੜੇ ਨੇ, ਤੇ ਦਵਿੰਦਰ ਚੀਮਾ ਧੰਨਵਾਦ ਵੀ ਕਰ ਰਹੇ ਨੇ ਤੁਹਾਡੇ ਜਵਾਬ ਦੇ ਲਈ। ਤੇ ਕਹਿੰਦੇ ਭਾਜੀ ਮੈਂ ਥੋੜਾ ਜਿਹਾ ਇੰਪੇਸ਼ੈਂਟ ਹੋ ਰਿਹਾ, ਐਕਚੁਅਲੀ ਕਹਿੰਦੇ ਮਾਈ ਵਾਈਫ ਲੂਜ਼ ਹਰ ਜੋਬ ਡਿਊ ਟੂ COVID-19, ਦੈਟਸ ਵਾਈ ਵੀ ਆਰ ਇਨ ਸੋ ਮਚ ਆਫ ਸਟ੍ਰੈਸ।
ਦੇਖੋ, ਆਈ ਫੀਲ ਫੋਰ ਯੂ। ਮੈਂ ਸੱਚੀ ਦੱਸਾਂ, ਜਿੰਨੀ ਵਾਰ ਤੁਸੀਂ ਮੇਰੇ ਨਾਲ ਗੱਲ ਕੀਤੀ ਆ, ਆਈ ਰੀਅਲੀ ਫੀਲ ਫੋਰ ਯੂ। ਠੀਕ ਹੈ, ਦੂਜੀ ਗੱਲ ਜਿਹੜਾ ਤੁਸੀਂ ਹੁਣ ਵਾਈਫ ਦੀ ਦੱਸਿਆ ਕਿ ਜੋਬ ਨਹੀਂ ਆ, ਇੱਕ ਦੂਜੇ ਤੋਂ ਇੰਨੀ ਦੂਰ ਇੰਨੀ ਦੇਰ ਲਈ ਦੂਰ ਰਹਿਣਾ, ਇਨ ਇਟ ਸੈਲਫ ਇਜ਼ ਅ ਪਨਿਸ਼ਮੈਂਟ ਆ ਇੱਕ ਤਰ੍ਹਾਂ ਨਾਲ। ਹੁਣ ਆਈ ਕੈਨ ਅੰਡਰਸਟੈਂਡ ਯੂਅਰ ਸਟ੍ਰੈਸ ਦੇਵਿੰਦਰ ਜੀ। ਤੁਸੀਂ ਆਪਣੇ ਵੱਲੋਂ, ਮੈਂ ਇੱਕ ਦੱਸਦਾ, ਜਿੰਨਾ ਤੁਸੀਂ ਚੇਸ ਕੀਤਾ ਇਸ ਚੀਜ਼ ਨੂੰ, ਮੇਰੇ ਕਰੀਅਰ ਚ ਮੈਂ ਕਹਿ ਨਹੀਂ ਸਕਦਾ ਕਿ ਏਦਾਂ ਕਿਸੇ ਨੇ ਇੰਨਾ ਐਕਟਿਵਲੀ ਫਾਲੋ ਕੀਤਾ ਹੋਵੇ ਆਪਣੀ AAT ਹੀਅਰਿੰਗ ਨੂੰ। ਸੋ ਇਮਪੇਸ਼ੈਂਟ ਵਾਲੀ ਗੱਲ ਨੀ, ਤੁਸੀਂ ਤੇ ਕਾਫੀ ਪੇਸ਼ੈਂਸ ਰੱਖੀ ਆ। ਮੇਰੇ ਕਹਿਣ ਦਾ ਮਤਲਬ ਇੱਕ ਪੋਜ਼ਿਟਿਵ ਵੇ ਚ ਤੁਹਾਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਤੁਹਾਨੂੰ ਉਹ ਪ੍ਰਾਇਰਟੀ ਪ੍ਰੋਸੈਸਿੰਗ ਮਿਲ ਗਈ ਆ, ਕਈਆਂ ਨੂੰ ਉਹ ਵੀ ਨਹੀਂ ਮਿਲਦੀ, ਠੀਕ ਹੈ। ਅਗਰ ਉਹਨਾਂ ਨੇ ਤੁਹਾਨੂੰ ਕਿਹਾ ਕਿ ਪ੍ਰਾਇਰਟੀ ਪ੍ਰੋਸੈਸਿੰਗ ਤੁਹਾਡੀ ਐਕਸੈਪਟ ਹੋ ਗਈ ਆ, ਤੇ ਨੈਕਸਟ ਸਟੈਪ ਹੈ ਉਹਨਾਂ ਨੇ ਮੈਂਬਰ ਐਲੋਕੇਟ ਕਰਨਾ, ਜੋ ਕਿ ਵਿਦ ਇਨ ਫਿਊ ਵੀਕਸ, ਅਗੇਨ ਇਹ ਮੇਰਾ ਅੰਦਾਜ਼ਾ ਹੈ, ਲੇਕਿਨ ਜਦੋਂ ਤੁਹਾਡੀ ਪ੍ਰਾਇਰਟੀ ਪ੍ਰੋਸੈਸਿੰਗ ਅਪਰੂਵ ਹੋ ਜਾਂਦੀ ਆ, ਨੋਰਮਲੀ ਫਿਊ ਵੀਕਸ ਚ ਤੁਹਾਡਾ ਮੈਂਬਰ ਹੈ ਉਹ ਐਲੋਕੇਟ ਹੋ ਜਾਂਦਾ। ਇੱਕੋ ਰਿਕੁਐਸਟ ਮੈਂ ਫੇਰ ਕਰੂੰਗਾ, ਤੁਸੀਂ ਐਕਟਿਵਲੀ ਚੇਜ਼ ਕਰਦੇ ਰਹੋ, ਇਹ ਨਹੀਂ ਰੋਜ਼ ਤੁਸੀਂ ਰਿੰਗ ਕਰੋ, ਤੁਸੀਂ ਉਹਨਾਂ ਨੂੰ ਯੂ ਨੋ ਹਫ਼ਤੇ ਵਿਦ ਇਨ 10 ਡੇਜ਼ ਉਹਨਾਂ ਨੂੰ ਰਿੰਗ ਕਰਕੇ ਇੱਕ ਵਾਰ ਅਪਡੇਟ ਲਓ, ਠੀਕ ਆ, ਤੇ ਆਮ ਸ਼ੋਰ ਕਿ ਤੁਹਾਨੂੰ ਮੈਂਬਰ ਜਿਹੜਾ ਉਹ ਜਲਦੀ ਤੋਂ ਜਲਦੀ ਐਲੋਕੇਟ ਹੋਊਗਾ। ਲੇਕਿਨ ਕਿਉਂਕਿ ਤੁਹਾਡੀ ਹੀਅਰਿੰਗ ਆਉਣ ਲੱਗੀ ਆ, ਮੈਂ ਰਿਕੁਐਸਟ ਕਰੂੰਗਾ ਕਿ ਸਭ ਤੋਂ ਪਹਿਲਾਂ ਤਿਆਰੀ ਆਪਣੀ ਹੀਅਰਿੰਗ ਦੀ ਕਰੋ, ਕਿਉਂਕਿ ਉਹ ਘੱਟੋ ਘੱਟ 2-2.5 ਘੰਟੇ, ਕਈ ਵਾਰ 3 ਘੰਟੇ ਦੀ ਹੀਅਰਿੰਗ ਹੁੰਦੀ ਆ, ਜਿਸ ਤੁਹਾਨੂੰ ਕਾਫੀ ਸਵਾਲ ਪੁੱਛੇ ਜਾਂਦੇ ਆ, ਇਹ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਕਿ ਰਿਸ਼ਤਾ ਤੁਹਾਡਾ ਕੰਪਲੀਟਲੀ ਜੈਨੂਇਨ ਆ। ਤੁਹਾਨੂੰ ਇੱਕ ਸੈਟ ਆਫ ਕੁਸ਼ਚਨ ਪੁੱਛੇ ਜਾਂਦੇ ਆ, ਸੇਮ ਸੈਟ ਆਫ ਕੁਸ਼ਚਨ ਤੁਹਾਡੀ ਐਬਸੈਂਸ ਚ ਤੁਹਾਡੀ ਵਾਈਫ ਨੂੰ ਪੁੱਛੇ ਜਾਂਦੇ ਆ, ਤੇ ਉਹ ਆਂਸਰ ਜਿਹੜੇ ਉਹ ਮੈਚ ਹੋਣੇ ਚਾਹੀਦੇ ਆ, ਠੀਕ ਹੈ। ਸੋ ਪਲੀਜ਼ ਉਹਦੀ ਤਿਆਰੀ ਰੱਖੋ, ਤੁਹਾਡੀ ਹੀਅਰਿੰਗ ਜਲਦੀ ਹੀ ਆਉਣ ਵਾਲੀ ਹੋਣੀ। ਮੇਨ ਤਾਂ ਵਿਨਿੰਗ ਦਾ ਹੀਅਰਿੰਗ ਆ, ਵਿਨਿੰਗ ਦਾ ਕੇਸ ਆ, ਰੈਦਰ ਦੈਨ ਕੀ ਐਲੋਕੇਸ਼ਨ। ਸੋ ਉਹਦੀ ਤਿਆਰੀ ਤੁਸੀਂ ਆਪਣਾ ਟਾਈਮ ਜਿਹੜਾ ਰੈਦਰ ਦੈਨ ਸਟ੍ਰੈਸ ਚ ਗੁਜ਼ਾਰੋ, ਤੁਸੀਂ ਬੈਟਰ ਆ ਕਿ ਤੁਸੀਂ ਉਹਦੀ ਹੀਅਰਿੰਗ ਦੀ ਤਿਆਰੀ ਕਰੋ, ਪਲੀਜ਼।
ਬਿਲਕੁਲ ਬਿਲਕੁਲ ਸੋ ਬਿਲਕੁਲ ਉਮੀਦ ਜਿਹੜੀ ਆ ਹਮੇਸ਼ਾ ਬਣਾ ਕੇ ਰੱਖੋ, ਔਰ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਚਾਹੇ ਸਮਾਂ ਜਿਹੜਾ ਉਹ ਖਰਾਬ ਚੱਲ ਰਿਹਾ, ਔਰ ਬਹੁਤ ਸਾਰੇ ਖੇਤਰਾਂ ਦੇ ਵਿੱਚ, ਇਹ ਨਹੀਂ ਸਿਰਫ ਮਾਈਗ੍ਰੇਸ਼ਨ ਦੇ ਫੀਲਡ ਚ, ਬਹੁਤ ਸਾਰੇ ਖੇਤਰਾਂ ਦੇ ਵਿੱਚ ਸਮਾਂ ਜਿਹੜਾ ਉਹ ਇਹੋ ਜਿਹਾ ਚੱਲ ਰਿਹਾ ਕਿ ਰਾਹ ਜਿਹੜਾ ਦਿਖਾਈ ਨਹੀਂ ਦੇ ਰਿਹਾ, ਪਰ ਉਮੀਦ ਜਿਹੜੀ ਆ ਉਹ ਜ਼ਰੂਰ ਬਣਾ ਕੇ ਰੱਖਣੀ ਬਣਦੀ ਆ ਇਸ ਸਮੇਂ ਦੇ ਵਿੱਚ। ਸੋ ਅਗਲਾ ਸਵਾਲ ਜਿਹੜਾ ਸ਼ਾਮਿਲ ਕਰਦੇ ਹਾਂ, ਅਗਲਾ ਸਵਾਲ ਨਵ ਰਿਆੜ ਕਰ ਰਹੇ ਨੇ, ਪਰ ਉਸ ਤੋਂ ਪਹਿਲਾਂ ਲਵਪ੍ਰੀਤ ਨਾਭਾ ਜੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਚ, ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਪਸੰਦ ਕਰ ਰਹੇ ਨੇ, ਕਹਿੰਦੇ ਨਾਈਸ ਪ੍ਰੋਗਰਾਮ ਜੀ, ਸ਼ੁਕਰੀਆ ਜੀ ਬਹੁਤ ਬਹੁਤ।
ਨਵ ਰਿਆੜ
ਹੋਰਾਂ ਦਾ ਜੀ, ਤੇ ਨਵ ਰਿਆੜ ਹੋਰਾਂ ਦਾ ਸਵਾਲ ਮੈਂ ਅੱਗੇ ਲੈ ਰਹੀ ਹਾਂ। ਇਹ ਪੁੱਛ ਰਹੇ ਨੇ, ਕਹਿੰਦੇ ਆਈ ਹੈਵ 70 points ਐਂਡ ਆਈ ਐਮ ਵਰਕਿੰਗ ਐਜ਼ ਅ ਸ਼ੈਫ ਇਨ ਕੁਈਨਜ਼ਲੈਂਡ, ਬਟ ਆਈ ਹੈਵ ਸੈਕਸ਼ਨ 48 ਬਾਰ, ਵਟ ਆਰ ਦਾ ਚਾਂਸਿਸ ਫਾਰ 190? ਹੁਣੇ ਨਵ ਰਿਆੜ ਜੀ ਇਹਦੇ ਬਾਰੇ ਚ ਕਾਫੀ ਡਿਟੇਲ ਦੇ ਵਿਚ ਦੱਸਿਆ ਵੈਸੇ ਰਣਵੀਰ ਹੋਰ ਨੇ। ਰਣਵੀਰ ਜੀ ਤੁਸੀਂ ਕੋਈ ਟਿੱਪਣੀ ਕਰਨਾ ਚਾਹੋਗੇ?
ਸ਼ਾਇਦ ਪਿਛਲਾ ਕੁਸ਼ਚਨ ਸ਼ਾਇਦ ਨਿਊ ਸਾਊਥ ਵੇਲਸ ਬਾਰੇ ਸੀ। ਕੁਈਨਜ਼ਲੈਂਡ ਅਗੇਨ ਪੁਆਇੰਟਸ ਜਿਹੜੇ ਆ ਉਹ ਆਲਮੋਸਟ ਸੇਮ ਰਿਕੁਆਇਰਡ ਆ। ਮੈਂ ਸੋਰੀ ਅਨਵ ਜੀ, ਥੋੜੇ 70 points ਥੋੜੇ ਲੋ ਲੱਗ ਰਹੇ ਆ 190 ਦੀ ਇਨਵਾਈਟ ਦੇ ਵਾਸਤੇ। ਦੂਜੀ ਗੱਲ ਜਿਹੜੀ ਮੈਂ ਸੈਕਸ਼ਨ 48 ਬਾਹਰ ਦੀ ਹੋਣੀ ਸੀ, ਚਾਂਸਿਸ ਫੋਰ 190, ਤੁਹਾਨੂੰ ਇਨਵੀਟੇਸ਼ਨ ਅਗਰ ਆ ਵੀ ਗਿਆ, ਠੀਕ ਆ, ਤੇ ਓਬਵੀਅਸ ਆ ਕਿ ਤੁਸੀਂ ਕੰਟਰੀ ਆਊਟ ਨਹੀਂ ਕਰ ਸਕਦੇ ਤੇ ਇੱਥੇ ਤੁਸੀਂ ਵੀਜ਼ਾ ਨਹੀਂ ਪਾ ਸਕਦੇ। ਅਗਰ ਅੱਜ ਦੀ ਡੇਟ 'ਚ ਤੁਹਾਨੂੰ ਨਹੀਂ ਇਨਵਾਈਟ ਆਇਆ, ਉਹ ਤੁਹਾਡੇ ਫੇਵਰ 'ਚ ਹੀ ਆ। ਅਗਰ ਸਿਚੁਏਸ਼ਨ ਬੈਟਰ ਹੋ ਜਾਵੇ, ਠੀਕ ਆ, ਤਾਂ ਯੂ ਨੋ ਓਬਵੀਅਸਲੀ ਤਦ ਤੱਕ ਤੁਸੀਂ ਬੈਸਟ ਚੀਜ਼ ਇਹ ਕਰ ਸਕਦੇ ਕਿ ਆਪਣੇ ਪੁਆਇੰਟਸ ਥੋੜੇ ਵਧਾ ਲਓ, ਠੀਕ ਆ, ਨਾ ਟੀਚਰ ਨਹੀਂ ਦਿੱਤਾ ਜਾਂ ਤੁਸੀਂ 7E ਜਾਂ ਆਪਣੇ 8E ਨਹੀਂ ਆਏ ਆ, ਪਲੀਜ਼ ਉਹਦੀ ਤਿਆਰੀ ਕਰ ਲਓ ਤਾਂ ਕਿ ਤੁਹਾਡੇ ਪੁਆਇੰਟਸ ਵੱਧ ਜਾਣ ਤੇ ਕੱਲ ਨੂੰ ਜਦੋਂ ਸਟੇਟ ਨੋਮੀਨੇਸ਼ਨ ਓਪਨ ਹੋਣ। ਅੱਜ ਜਿੱਦਾਂ ਮੈਂ ਕੁਈਨਜ਼ਲੈਂਡ ਦੀ ਅਪਡੇਟ ਦਿੱਤੀ ਹੈ ਕਿ ਉਹਨਾਂ ਸਿਰਫ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਸਟੇਟ ਨੋਮੀਨੇਸ਼ਨ ਦੇਣੀ ਹੈ, ਤਾਂ ਅਨਫੋਰਚੁਨੇਟਲੀ ਸ਼ੈਫ ਕ੍ਰਿਟੀਕਲ ਸਕਿੱਲਸ 'ਚ ਨਹੀਂ ਆ, ਲੇਕਿਨ ਤੁਸੀਂ ਆਪਣਾ ਹੋਮਵਰਕ ਤਦ ਤੱਕ ਇਹ ਕਰ ਸਕਦੇ ਹਾਂ ਕਿ ਆਪਣੇ ਪੁਆਇੰਟਸ 75-80 ਤੱਕ ਲੈ ਜਾਓ, ਤਾਂ ਕਿ ਅਗਰ ਉਹ ਕੰਸੀਡਰ ਕਰਨ ਸ਼ੈਫ ਤੇ ਤੁਹਾਡੀ ਇਨਵੀਟੇਸ਼ਨ ਰੈਡੀ ਹੋਵੇ, ਤੇ ਤਦ ਤੱਕ ਹੋਪਫੁਲੀ ਆ ਜਿਹੜੇ ਟਰੈਵਲ ਰੈਸਟ੍ਰਿਕਸ਼ਨਸ ਆ ਉਹ ਜਿਹੜੇ ਆ ਉਹ ਖਤਮ ਹੋ ਜਾਣਗੇ।
ਜੀ ਬਿਲਕੁਲ, ਤੇ ਇਸ ਤੋਂ ਬਾਅਦ ਗੁਰਪ੍ਰੀਤ ਪੰਨੂਹਰੀ ਵੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ ਤੁਹਾਡਾ ਜੀ ਰਣਵੀਰ ਜੀ। ਜੀ ਅਗਲਾ ਸਵਾਲ ਜੌਨ ਗਰਗ ਕਰ ਰਹੇ ਨੇ, ਜੌਨ ਗਰਗ ਹੋਰਾਂ ਦਾ ਸਵਾਲ ਮੈਂ ਸ਼ਾਮਿਲ ਕਰ ਰਹੀ ਹਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੌਨ ਜੀ। ਕਹਿੰਦੇ ਡੂ ਯੂ ਥਿੰਕ ਵਿਲ ਦੇ ਸਟਾਰਟ ਪ੍ਰੋਸੈਸਿੰਗ 489 ਆਫਟਰ ਦਾ ਬਜਟ, ਵਿਲ ਆਈ ਗੈਟ 489 ਬਿਫੋਰ ਦਸੰਬਰ, ਵਿਲ ਕ੍ਰਿਟੀਕਲ ਸੈਕਟਰ ਸਟਿਲ ਬੀ ਪ੍ਰਾਇਓਰਟਾਈਜ਼ਡ ਆਫਟਰ ਦਾ ਬਜਟ? ਥੈਂਕ ਯੂ, ਆਨਸਰ ਇਜ਼ ਵੈਰੀ ਹੈਲਪਫੁਲ ਐਂਡ ਯੂ ਆਲਵੇਜ਼ ਗਿਵ ਆਨਸਰ ਇਨ ਡਿਟੇਲਸ।
ਨਾ ਸ਼ੁਕਰੀਆ ਤੁਹਾਡਾ ਬਹੁਤ ਜੌਨ ਜੀ, ਤੁਸੀਂ ਇੰਨਾ ਮਾਣ ਕਰਦੇ ਹੋ। ਪਹਿਲੀ ਗੱਲ, 489 ਡਿਪੈਂਡ ਕਰਦਾ ਤੁਹਾਡੀ ਡੇਟ ਆਫ ਲਾਂਚਮੈਂਟ ਕੀ ਸੀ, ਠੀਕ ਆ। ਅੱਜ ਦੀ ਡੇਟ ਚ ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿ ਚੁੱਕਿਆ ਕਿ 489 ਤੇ 887 ਕਿਉਂਕਿ ਫੇਸਡ ਆਊਟ ਹੋ ਚੁੱਕੇ ਨੇ, ਇਹ ਡਿਪਾਰਟਮੈਂਟ ਦੀ ਅਨਫੋਰਚੁਨੇਟਲੀ ਲੋ ਪ੍ਰਾਇਰਟੀ ਲਿਸਟ ਚ ਹੁੰਦੇ ਨੇ, ਠੀਕ ਹੈ। ਹਾਲਾਂਕਿ ਅਗਰ ਤੁਹਾਡੀ ਆਲ ਜਿਹੜੀ ਹੈ ਡਿਸੀਜਨ ਰੈਡੀ ਆ, ਠੀਕ ਆ, ਤੇ ਤੁਸੀਂ ਸਾਰੇ ਡਾਕੂਮੈਂਟਸ ਲਾਏ ਹੋਏ ਆ, ਚਾਂਸਿਸ ਆਰ ਦੇਰ ਕਿ 12 ਤੋਂ 18 ਮਹੀਨੇ ਚ ਤੁਹਾਡੀ ਜਿਹੜੀ ਆ ਉਹ ਐਪਲੀਕੇਸ਼ਨ ਜਿਹੜੀ ਉਹ ਡਿਸਾਈਡ ਹੋਣੀ ਚਾਹੀਦੀ ਆ, ਠੀਕ ਆ। ਦੂਜੀ ਗੱਲ, ਵਿਲ ਕ੍ਰਿਟੀਕਲ ਸੈਕਟਰ ਸਟਿਲ ਬੀ ਪ੍ਰਾਇਰਟੀ? 100% ਦੇ ਵਿਲ ਆਲਵੇਜ਼ ਬੀ ਅ ਪ੍ਰਾਇਰਟੀ ਜਿਹੜੇ ਕ੍ਰਿਟੀਕਲ ਸੈਕਟਰ ਆ। COVID-19 ਇਜ਼ ਦੇਅਰ ਟੂ ਸਟੇ ਤੇ ਕ੍ਰਿਟੀਕਲ ਸਕਿੱਲਸ ਵਾਲਿਆਂ ਦੀ ਲੋੜ ਅਗਲੇ ਸਾਲ, ਹਾਲਾਂਕਿ ਮੈਂ ਕਹੂੰਗਾ ਉਸ ਤੋਂ ਅਗਲੇ ਸਾਲ ਵੀ ਰਹਿਣੀ ਹੀ ਰਹਿਣੀ ਆ, ਠੀਕ ਆ। ਸੋ ਕ੍ਰਿਟੀਕਲ ਸਕਿੱਲਸ ਸੈਕਟਰ will always be a priority even after the budget. So budget ta hafte ch declare ho jana, theek hai. Having said that, ta daily positive main kahunga ki 489 agar sade zyada time ho gaya hai, theek hai, to decision sada budget to baad keh lo ya jaldi hi aun wala hona hai, better hai apni application jehdi hai oh decision ready rakho please.
Theek. ਤੇ ਇਸ ਤੋਂ ਅਗਲਾ ਸਵਾਲ ਜਿਹੜਾ ਉਹ ਵੀ ਜੌਨ ਗਰਗੀ ਕਰ ਰਹੇ ਨੇ, ਇਹਨਾਂ ਨੇ ਪੁੱਛਿਆ ਇਹਦੇ ਵਿੱਚ, ਕਹਿੰਦੇ ਮਾਈ 489 ਇਨ ਆਟੋਮੋਟਿਵ ਫਰੋਮ ਸਦਰਨ ਇਨਲੈਂਡ ਕਰੰਟਲੀ ਲਿਵਿੰਗ ਇਨ ਵਿਕਟੋਰੀਆ, ਡਸ ਦਾ ਇੰਟਰਸਟੇਟ ਬਾਰਡਰ ਵਿਲ ਮੈਟਰ?
ਨਾ, ਇਟ ਵੋਂਟ, ਠੀਕ ਹੈ, ਕਿਉਂਕਿ ਅਗਰ ਤੁਹਾਨੂੰ ਸਟੇਟ ਨੇ ਨੋਮੀਨੇਟ ਕੀਤਾ ਹੋਇਆ ਵਾ ਆਲਰੇਡੀ ਤੇ ਤੁਸੀਂ ਐਪਲੀਕੇਸ਼ਨ ਪਾਈ ਹੋਈ ਆ ਤੇ ਕੋਵਿਡ ਕਰਕੇ ਤੁਸੀਂ ਟਰੈਵਲ ਨਹੀਂ ਕਰ ਪਾ ਰਹੇ, ਦੈਟਸ ਕੰਪਲੀਟਲੀ ਅੰਡਰਸਟੂਡ, ਉਹਦਾ ਕੋਈ ਫਰਕ ਨਹੀਂ ਪੈਣਾ ਤੁਹਾਡੀ ਐਪਲੀਕੇਸ਼ਨ ਤੇ, ਠੀਕ ਹੈ। ਹਾਲਾਂਕਿ ਯੂ ਨੋ ਓਬਵੀਅਸਲੀ 489 ਦੇ ਅਪਰੂਵਲ ਦੇ ਬਾਅਦ ਯੂ ਨੋ ਡਿਪਾਰਟਮੈਂਟ ਐਕਸਪੈਕਟ ਕਰਦਾ ਕਿ ਤੁਸੀਂ ਮੂਵ ਹੋ, ਲੇਕਿਨ ਉਹ ਤਾਂ ਹਾਲੇ ਡਿਸਾਈਡ ਹੀ ਨਹੀਂ ਹੋਈ। ਸੋ ਐਂਡ ਅਗੇਨ ਵਿਦ ਨੋ ਫਾਲਟ ਆਫ ਯੋਰਸ, ਤੁਹਾਡਾ ਤਾਂ ਕੋਈ ਕੰਟਰੋਲ ਨਹੀਂ ਸੀ ਨਾ ਉਹਦੇ ਤੇ, ਸੋ ਇਟ ਸ਼ੁਡ ਨੋਟ ਹੈਵ ਐਨੀ ਇੰਪੈਕਟ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਮੈਂ ਦਵਿੰਦਰ ਬਾਠੁਰਾ ਦਾ ਸ਼ਾਮਿਲ ਕਰਦੀ ਆ। ਦਵਿੰਦਰ ਬਾਠੁਰਾ ਨੇ ਉੱਤੇ ਸ਼ਿਕਾਇਤ ਕੀਤੀ ਹੈ, ਕਹਿੰਦੇ ਤੁਸੀਂ ਮੇਰਾ ਸਵਾਲ ਛੱਡ ਗਏ, ਸ਼ਾਇਦ ਦਵਿੰਦਰ ਚੀਮਾ ਹੋਰਾਂ ਤੋਂ ਬਾਅਦ ਇਹਨਾਂ ਦਾ ਸਵਾਲ ਸੀਗਾ। ਸੋ ਦਵਿੰਦਰ ਬਾਠ ਸਾਹਿਬ ਤੁਹਾਡਾ ਸਵਾਲ ਹੁਣ ਸ਼ਾਮਿਲ ਕਰਦੇ ਆਂ। ਕਹਿੰਦੇ ਹਾਏ ਰਣਵੀਰ, ਮਾਈ ਬ੍ਰਦਰ ਹੈਜ਼ ਦੀ ਕੈਮਿਸਟਰੀ ਟੈਕਨੀਸ਼ੀਅਨ ਪੋਜ਼ਿਟਿਵ ਸਕਿੱਲ ਅਸੈਸਮੈਂਟ ਐਂਡ ਹੀ ਇਜ਼ ਆਫ, ਆਈ ਐਮ ਪਰਮਾਨੈਂਟ ਰੈਜ਼ੀਡੈਂਟ ਐਂਡ ਲਿਵਿੰਗ ਇਨ ਰੀਜਨਲ ਨਿਊ ਸਾਊਥ ਵੇਲਸ and under New South Wales 491 stream 2, can I apply his 491 and any idea when they are going to open stream 2 491?
ਹਲੇ ਉਹਨਾਂ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਹੈ ਸਰ, ਕਿਉਂਕਿ ਤੁਸੀਂ ਬ੍ਰਦਰ ਆ, ਹਾਂਜੀ ਤੁਸੀਂ ਕਰ ਸਕਦੇ ਆ, ਠੀਕ ਆ, ਬਟ ਹਲੇ ਕੋਈ ਇਸ ਤੇ ਦਵਿੰਦਰ ਜੀ ਅਨਾਉਂਸਮੈਂਟ ਨਹੀਂ ਆਈ ਆ। ਤੁਸੀਂ ਅਗਰ, ਮੈਂ ਰੈਕਮੈਂਡ ਕਰੂੰਗਾ ਇਹੋ ਜਿਹੇ ਕੇਸਿਸ, ਅਗਰ ਤੁਸੀਂ ਬੈਟਰ ਆ ਆਪਣੇ ਬ੍ਰਦਰ ਦੀ ਅਗਰ ਰੈਜ਼ਿਊਮੇ ਇੱਕ ਵਾਰ ਭੇਜ ਦੋ, ਤਾਂ ਕਿ ਕੱਲੀ ਸਕਿੱਲ ਅਸੈਸਮੈਂਟ ਨਹੀਂ, ਇਹ ਚ ਪੁਆਇੰਟਸ ਵੀ ਮੈਟਰ ਕਰਦੇ ਨੇ, ਠੀਕ ਆ, ਕਿ ਉਹ ਬੇਅਰ ਮਿਨੀਮਮ ਪੁਆਇੰਟ ਤੇ ਆ ਕਿ ਕਿੰਨੇ ਪੁਆਇੰਟਸ ਨੇ ਉਹਨਾਂ ਦੇ, ਠੀਕ ਹੈ। ਸੋ ਮੇਰਾ ਈਮੇਲ ਐਡਰੈਸ ਹੈ global.migration3@gmail.com। ਹਲੇ ਅਨਫੋਰਚੁਨੇਟਲੀ ਅਪਡੇਟ ਨਹੀਂ ਆਏ ਦੇ ਤੇ, ਲੇਕਿਨ ਆਮ ਮੋਰ ਦੈਨ ਹੈਪੀ ਟੂ ਹੈਵ ਅ ਲੁੱਕ ਕਿ ਕਿੰਨੇ ਕੁ ਚਾਂਸਿਸ ਆ ਤੁਹਾਡੇ ਬ੍ਰਦਰ ਦੀ ਇਨਵਾਈਟ ਹੋਣ ਦੇ।
ਜੀ, ਸੋ ਦਵਿੰਦਰ ਬਾਠ ਜੀ, ਕੰਟੈਕਟ ਲਿੰਕਸ ਜਿਹੜੇ ਇਸ ਵੀਡੀਓ ਦੇ ਹੇਠਾਂ ਵੀ ਸਾਂਝੇ ਕੀਤੇ ਗਏ ਆ ਰਣਬੀਰ ਹੋਰਾਂ ਦੇ, ਔਰ ਰਣਬੀਰ ਹੋਰਾਂ ਨੇ ਈਮੇਲ ਐਡਰੈਸ ਜਿਹੜਾ ਆਪਣਾ ਦੱਸ ਵੀ ਦਿੱਤਾ। ਸੋ ਤੁਸੀਂ ਪਲੀਜ਼ ਇਹਦੇ ਉੱਤੇ ਵਰਕ ਕਰਿਓ ਔਰ ਆਪਣਾ ਜਿਹੜਾ ਇਹ ਕੇਸ ਆ ਡਿਸਕਸ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਨਾਲ। ਤੇ ਇਸ ਤੋਂ ਬਾਅਦ ਜੀ ਅਗਲਾ ਜਿਹੜਾ ਸਵਾਲ ਹੈ ਉਹ ਦਵਿੰਦਰ ਚੀਮਾ ਹੋਰਾਂ ਦਾ ਆ। ਦਵਿੰਦਰ ਚੀਮਾ ਹੋਰੀ ਸਵਾਲ ਤਾਂ ਨਹੀਂ ਕਰ ਰਹੇ, ਖੈਰ ਉਹਨਾਂ ਨੇ ਜਵਾਬ ਹੀ ਦਿੱਤਾ ਇੱਕ ਤਰ੍ਹਾਂ, ਆਪਣੀ ਜਿਹੜੀ ਕੇਸ ਨੂੰ ਲੈ ਕੇ ਸਟ੍ਰੈਸਫੁਲ ਕੰਡੀਸ਼ਨ ਦੱਸ ਰਹੇ ਸੀਗੇ। ਕਹਿੰਦੇ ਭਾਜੀ ਥੈਂਕ ਯੂ ਅਗੇਨ, ਕਹਿੰਦੇ ਤਿਆਰੀ ਚੱਲ ਰਹੀ ਆ ਔਰ ਇਹ ਮੋਟੀਵੇਸ਼ਨ ਜਿਹੜੀ ਰਣਬੀਰ ਜੀ ਤੁਹਾਡੇ ਵੱਲੋਂ ਮਿਲਦੀ ਹੈ ਮੈਨੂੰ ਲੱਗਦਾ ਵਾਕਈ ਬਹੁਤ ਪੋਜ਼ਿਟਿਵ ਹੁੰਦੀ ਹੈ, ਕਿਉਂਕਿ ਇਸ ਸਿਚੁਏਸ਼ਨ ਦੇ ਵਿੱਚ ਇਹ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਮੋਟੀਵੇਟ ਜ਼ਰੂਰ ਕਰਦੇ ਰਹੀਏ ਔਰ ਤੁਸੀਂ ਅਕਸਰ ਆਪਣੇ ਕਲਾਇੰਟਸ ਨੂੰ ਮੋਟੀਵੇਟ ਕਰਦੇ ਰਹਿੰਦੇ ਹੋ ਆਪਣੀ ਸਲਾਹ ਦੇ ਨਾਲ ਵੀ। ਔਰ ਜੀ
ਮਾਈਗ੍ਰੇਸ਼ਨ ਇੰਡਸਟਰੀ ਪੈਂਜੀ ਏਦਾਂ ਦੀ ਆ ਕਿ ਜੀ ਮੋਰ ਦੈਨ ਹਾਫ ਔਰ ਆਈ ਵੁੱਡ ਸੇ ਹਾਫ ਐਟ ਲੀਸਟ ਕਲਾਇੰਟਸ ਹਮੇਸ਼ਾ ਵਿਚਾਰੇ ਸਟ੍ਰੈਸਡ ਚ ਰਹਿੰਦੇ ਆ, ਠੀਕ ਆ। ਅਗਰ ਤੁਸੀਂ ਆਪਣੇ ਕਲਾਇੰਟ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਆਪਣੇ ਕਲਾਇੰਟ ਦੇ ਪਰਸਨਲ ਲਾਈਫ ਚ ਕਈ ਵਾਰ ਦਖਲ ਨਹੀਂ ਕਹੂੰਗਾ ਪਰ ਉਹਨਾਂ ਦੀ ਥੋੜੀ ਹੈਲਪ ਕਰਨ ਲਈ ਥੋੜਾ ਬਹੁਤ ਤੁਹਾਨੂੰ ਉਹਨਾਂ ਨੂੰ ਸਪੋਰਟ ਦੇਣਾ ਪੈਂਦਾ ਹੈ, ਸੋ ਉਹ ਪਾਰਟ ਆਫ ਪ੍ਰੋਫੈਸ਼ਨ ਆ, ਠੀਕ ਹੈ ਜੀ। ਬਾਕੀ ਅਗੇਨ ਮੈਂ ਕਹਿਣ ਦਾ ਭਾਅ ਹੈ ਕਿ ਅਗਰ ਤੁਸੀਂ ਐਸ ਏ ਮਾਈਗ੍ਰੇਸ਼ਨ ਏਜੰਟ ਮੋਟੀਵੇਟਿੰਗ ਨਹੀਂ ਆਪਣੇ ਕਲਾਇੰਟਾਂ ਦੇ ਵੱਲ ਤਾਂ ਆਈ ਥਿੰਕ ਤੁਸੀਂ ਰੋਂਗ ਪ੍ਰੋਫੈਸ਼ਨ ਚ ਆ। ਦੂਜੀ ਗੱਲ ਅਗੇਨ ਦੇਵਿੰਦਰ ਜੀ ਵੱਲੋਂ ਮੈਂ ਇਹ ਕਹੂੰਗਾ ਤਿਆਰੀ ਰੱਖੋ, ਬੈਸਟ ਆਫ ਲੱਕ ਐਂਡ ਹੋਪਫੁਲੀ ਨਹੀਂ ਤੁਹਾਨੂੰ ਡੈਫੀਨੇਟਲੀ ਸਕਸੈਸ ਮਿਲੂਗਾ ਤੁਸੀਂ ਜਿੰਨੀ ਮਿਹਨਤ ਕਰ ਰਹੇ।
ਜੀ ਬਿਲਕੁਲ, ਤੇ ਇਸ ਤੋਂ ਬਾਅਦ ਜੌਨ ਗਰਗ ਅਕਤੂਬਰ ਦੱਸ ਰਹੇ ਨੇ ਮੇਰਾ ਖਿਆਲ ਜੋ ਇਹਨਾਂ ਨੇ ਸਵਾਲ ਪਹਿਲਾਂ ਦੋ ਕੀਤੇ ਸੀ ਉਹਦੇ ਬਾਰੇ ਚ ਸ਼ਾਇਦ ਇਹਨਾਂ ਨੇ ਪੁੱਛਣਾ ਚਾਹਿਆ ਸੀਗਾ ਔਰ ਮੈਨੂੰ ਲੱਗਦਾ ਉਹਦਾ ਜਵਾਬ ਜਿਹੜਾ ਉਹ ਉਹਨਾਂ ਨੂੰ ਮਿਲ ਗਿਆ ਤੇ ਹੁਣ ਧੰਨਵਾਦ ਵੀ ਕਰ ਰਹੇ ਨੇ ਕਹਿੰਦੇ ਥੈਂਕਸ ਸਰ ਇਟ ਵਾਸ ਵੈਰੀ ਹੈਲਪਫੁਲ ਜੀ
ਨਾ ਨਾ ਗ੍ਰੇਟ ਅਗਰ ਅਕਤੂਬਰ 2019 ਆ ਇਹਨਾਂ ਦੀ ਐਪਲੀਕੇਸ਼ਨ ਮੈਂ ਪੁੱਛਿਆ ਸੀ ਇਹਨਾਂ ਨੂੰ ਤਾਂ ਹੱਲੇ ਵੀ ਟਾਈਮ ਹੈਗਾ ਹੈ ਹਾਲਾਂਕਿ ਉਹ ਨੇੜੇ ਹੀ ਆ ਸੋ ਪਲੀਜ਼ ਜਿੱਦਾਂ ਮੈਂ ਕਿਹਾ ਡਿਸੀਜਨ ਰੈਡੀ ਰੱਖੋ ਆਪਣੀ ਐਪਲੀਕੇਸ਼ਨ ਨੂੰ ਉਹ ਜਲਦੀ ਹੀ ਪਿਕ ਹੋਣ ਵਾਲੀ
ਜੀ ਠੀਕ ਤੇ ਇਸ ਤੋਂ ਬਾਅਦ ਜੀ ਅਗਲਾ ਜਿਹੜਾ ਸਵਾਲ ਹੈ ਪਰਮ ਵਿਰਕ ਕਰ ਰਹੇ ਨੇ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਇਹਨਾਂ ਨੇ ਪੁੱਛਣਾ ਚਾਹਿਆ ਰਣਵੀਰ ਜੀ ਕਹਿੰਦੇ ਮੇਰੇ ਵਾਈਫ ਦੀ AAT ਵਿੱਚ ਪਾਰਟਨਰ ਵੀਜ਼ਾ ਪ੍ਰਾਇਓਰਿਟੀ ਮਿਲੇ 6 ਮੰਥਸ ਹੋ ਗਏ ਕੁਛ ਆਇਆ ਨੀ ਆ ਨਹੀਂ ਰਿਹਾ ਤੇ ਮੈਂ ਕੰਟੈਕਟ ਕੀਤਾ ਬਟ ਕੁਝ ਆਨਸਰ ਨਹੀਂ ਮਿਲਿਆ ਮਿਲ ਰਿਹਾ AAT ਤੋਂ
ਤੁਹਾਨੂੰ ਪਰਮ ਜੀ ਨੇ ਕਿਹਾ ਕਿ ਪ੍ਰਾਇਰਟੀ ਮਿਲੀ ਆ ਜਾਂ ਨਹੀਂ ਮਿਲੀ ਆ ਮੇਰੇ ਹਿਸਾਬ ਨਾਲ ਕਿ ਪ੍ਰਾਇਰਟੀ ਮਿਲੇ 6 ਮਹੀਨੇ ਹੋ ਗਏ ਆ ਜੋ ਕਿ ਮੋਰ ਦੈਨ ਇਨਫ ਟਾਈਮ ਆ ਹਾਂਜੀ ਮੋਰ ਦੈਨ ਇਨਫ ਟਾਈਮ ਆ ਅਗਰ ਪਰਮ ਜੀ ਇੱਕ ਵਾਰ ਦੱਸ ਦੇਣ ਕਿ ਕਿੰਨਾ ਟਾਈਮ ਇਹਨਾਂ ਨੂੰ ਪਾਏ ਹੋਏ ਹੋ ਗਿਆ ਅਗਰ ਅਗੇਨ ਕਾਫੀ ਜ਼ਿਆਦਾ ਜਿੱਦਾਂ 18 ਤੋਂ 24 ਮਹੀਨੇ ਹੋ ਗਏ ਆ ਤਾਂ ਪਲੀਜ਼ AAT ਨੂੰ ਰਿੰਗ ਕਰਕੇ ਉਹਨਾਂ ਨੂੰ ਕਹੋ ਕਿ 6 ਮੰਥ ਪ੍ਰਾਇਰਟੀ ਪਾਏ ਹੋਏ ਹੋ ਗਿਆ ਜਾਂ ਮਿਲੇ ਹੋਏ ਹੋ ਗਿਆ ਤਾਂ ਪਲੀਜ਼ ਐਲੋਕੇਟ ਅ ਮੈਂਬਰ ਐਸ ਸੂਨ ਐਸ ਪੋਸੀਬਲ ਜਾਂ ਆਪਣੇ ਮਾਈਗ੍ਰੇਸ਼ਨ ਏਜੰਟ ਨੂੰ ਕਹਿਣ ਕਿ ਇੱਕ ਲੈਟਰ ਜ਼ਰੂਰ ਲਿਖਣ ਕਿ ਹਾਲੇ ਤੱਕ ਮੈਂਬਰ ਜਿਹੜਾ ਉਹ ਐਲੋਕੇਟ ਕਿਉਂ ਨਹੀਂ ਹੋਇਆ
ਬਿਲਕੁਲ ਸੋ ਪਰਮ ਜੀ ਜ਼ਰੂਰ ਇਸ ਚੀਜ਼ ਵੱਲ ਧਿਆਨ ਦਿਓ ਤੇ ਉਸ ਤੋਂ ਬਾਅਦ ਜੇਕਰ ਮੈਨੂੰ ਲੱਗਦਾ ਕਿ ਤੁਹਾਨੂੰ ਫਿਰ ਵੀ ਕਿਸੇ ਸਲਾਹ ਦੀ ਜ਼ਰੂਰਤ ਹੋਈ ਤਾਂ ਤੁਸੀਂ ਨਿੱਜੀ ਤੌਰ ਦੇ ਉੱਤੇ ਰਣਬੀਰ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ ਵੀਡੀਓ ਦੇ ਹੇਠਾਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਹੈ ਉਹ ਦਿੱਤੇ ਗਏ ਆ ਸੋ ਰਣਬੀਰ ਜੀ ਇਸ ਤੋਂ ਬਾਅਦ ਸਵਾਲ ਜਿਹੜੇ ਉਹ ਇਸੇ ਤਰ੍ਹਾਂ ਸ਼ਾਮਿਲ ਕਰਦੇ ਰਹਾਂਗੇ ਪਰ ਇੱਕ ਜਿਹੜੀ ਹੋਰ ਚਿੰਤਾ ਜਿਹੜੀ ਹੈ ਉਹ ਬਣੀ ਹੋਈ ਹੈ ਜਿਹੜੇ ਲੋਕ ਭਾਰਤ ਦੇ ਵਿੱਚ ਸਟੱਕ ਹੋਏ ਨੇ ਪੰਜਾਬ ਦੇ ਵਿੱਚ ਸਟੱਕ ਹੋਏ ਨੇ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੇ ਹਨਾ ਤੇ ਚਾਹੇ ਉਹ ਵੱਖ ਵੱਖ ਕੈਟਾਗਰੀਜ਼ ਦੇ ਵਿੱਚ ਜਿਹੜੇ ਲੋਕ ਆ ਉਹ ਫਸੇ ਹੋਏ ਆ ਟਰੈਵਲ ਬੈਨ ਜਿਹੜਾ ਆ ਲੱਗਿਆ ਹੋਇਆ ਆ ਉਹਦੇ ਬਾਰੇ ਵੀ ਚਿੰਤਾ ਬਣੀ ਹੋਈ ਆ ਵੀ ਉਹ ਐਗਜ਼ੈਂਪਸ਼ਨ ਜਿਹੜੀ ਆ ਉਹ ਮਿਲੂਗੀ ਨਹੀਂ ਮਿਲੂਗੀ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਜਿਹੜੇ ਉੱਥੇ ਫਸੇ ਹੋਏ ਆ ਉਹਨਾਂ ਦੇ ਲਈ ਕੋਈ ਅਪਡੇਟ ਤੁਸੀਂ ਦੇਣਾ ਚਾਹੋਗੇ
ਹਾਂਜੀ ਦੇਖੋ ਅਗੇਨ ਜਦੋਂ ਤੱਕ ਨੰਬਰ ਕੋਵਿਡ ਦੇ ਡਾਊਨ ਨਹੀਂ ਜਾਂਦੇ ਪੂਰੇ ਆਸਟ੍ਰੇਲੀਆ ਚ ਆਪਾਂ ਬਾਕੀ ਜਗ੍ਹਾ ਦੀ ਗੱਲ ਨਾ ਕਰਕੇ ਵਿਕਟੋਰੀਆ ਦੀ ਗੱਲ ਕਰੀਏ ਜਿਹੜਾ ਵਰਸਟ ਇਫੈਕਟਡ ਆ ਤਦ ਤੱਕ ਅਨਫੋਰਚੁਨੇਟਲੀ ਜਿਹੜੇ ਆ ਜਿਹੜੇ ਟਰੈਵਲ ਬੈਨ ਐਗਜ਼ੈਂਪਸ਼ਨ ਆ ਉਹਦੀ ਅਪਰੂਵਲ ਚ ਤੰਗੀ ਰਹੇਗੀ ਰਹੇਗੀ ਹੁਣ ਰੀਸੈਂਟ ਜਿਹੜੀ ਮੀਟਿੰਗ ਹੋਈ ਸੀ ਸਟੇਟ ਪ੍ਰੀਮੀਅਰ ਤੇ ਪ੍ਰਾਈਮ ਮਿਨਿਸਟਰ ਦੀ ਉਹ ਚ ਇਹਨਾਂ ਨੇ ਕੈਪ ਵਧਾਈ ਹੈ ਕਿ ਹਾਂਜੀ ਹਰ ਆਪਾਂ 500 ਬੰਦੇ ਆ ਆਲਮੋਸਟ ਐਵਰੀ ਵੀਕ ਵੱਧ ਲਵਾਂਗੇ ਲੇਕਿਨ ਜਦੋਂ ਤੱਕ ਇਹ ਫੁੱਲੀ ਓਪਨ ਨਹੀਂ ਹੋ ਜਾਂਦਾ ਜਾਂ ਫੁੱਲੀ ਓਪਰੇਸ਼ਨਲ ਹੈ ਤੇ ਕੋਈ ਕੈਪ ਨਹੀਂ ਰਹਿੰਦੀ ਤਦ ਤੱਕ ਜਿਹੜੀਆਂ ਟਰੈਵਲ ਬੈਨ ਐਗਜ਼ੈਂਪਸ਼ਨ ਆ ਉਹ ਬਹੁਤ ਮੁਸ਼ਕਿਲ ਆ ਮਿਲਣੀਆਂ ਅੱਜ ਦੀ ਡੇਟ ਚ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤੇ ਹਜ਼ਾਰਾਂ ਚ ਇਹ ਮੀਡੀਆ ਚ ਵੀ ਸੀ ਕਿ ਹਜ਼ਾਰਾਂ ਦੀ ਤਾਦਾਦ ਚ ਇਹ ਐਪਲੀਕੇਸ਼ਨ ਪਈਆਂ ਨੇ ਬਟ ਉਹਨਾਂ ਦਾ ਅਪਰੂਵਲ ਰੇਟ ਬਹੁਤ ਲੋ ਆ 1-2% ਈਵਨ ਲੋ ਆ ਅੱਜ ਦੀ ਡੇਟ ਚ ਅਗਰ ਕਿਸੇ ਨੂੰ ਐਗਜ਼ੈਂਪਸ਼ਨ ਮਿਲ ਰਹੀ ਆ ਤੇ ਅਗਰ ਤੁਸੀਂ ਕ੍ਰਿਟੀਕਲ ਸਕਿੱਲਸ ਆ ਤੁਹਾਡੇ ਇੰਪਲੋਇਰ ਨੇ ਲੈਟਰ ਸਪੋਰਟ ਲੈਟਰ ਲਿਖੀ ਆ ਕਿ ਹਾਂਜੀ ਮੈਨੂੰ ਇਸ ਬੰਦੇ ਦੀ ਬਹੁਤ ਲੋੜ ਆ ਜਿੱਦਾਂ ਫੋਰ ਐਗਜਾਮਪਲ ਨਰਸਿੰਗ ਏਜੰਸੀ ਹੋ ਗਈ ਜਾਂ ਹੋਸਪਿਟਲ ਹੋ ਗਏ ਅਗਰ ਉਹ ਨਰਸਿਸ ਦੇ ਸਪੋਰਟ ਚ ਲਿਖ ਰਹੇ ਆ ਤਦ ਡਿਪਾਰਟਮੈਂਟ ਐਗਜੈਂਪਸ਼ਨ ਦੇ ਰਿਹਾ ਲੇਕਿਨ ਉਹਨਾਂ ਚ ਵੀ 5-6 ਵਾਰ ਪਹਿਲਾਂ ਰਿਫਿਊਜ਼ਲ ਆ ਕੇ ਫਿਰ 7ਵੀਂ-8ਵੀਂ ਵਾਰ ਉਹ ਅਪਰੂਵ ਹੋ ਰਹੇ ਆ ਸੋ ਅਗੇਨ ਅੱਜ ਦੀ ਡੇਟ ਚ ਬਹੁਤ ਲੋ ਚਾਂਸਿਸ ਆ ਅਪਰੂਵਲ ਦੇ ਲੇਕਿਨ ਬਜਟ ਤੋਂ ਬਾਅਦ ਜਾਂ COVID-19 ਇੰਪਰੂਵ ਹੋਣ ਤੋਂ ਬਾਅਦ ਓਬਵੀਅਸਲੀ ਚਾਂਸ ਹੈਗੇ ਆ ਵੀ ਅੱਗੇ ਇਹ ਚ ਥੋੜੀ ਨਰਮੀ ਵਰਤੀ ਜਾਊਗੀ ਤੇ ਅਪਰੂਵਲਸ ਵੱਧ ਹੋਣਗੇ
ਠੀਕ ਸੋ ਪਰਮ ਵਿਰਕ ਹੋਰਾਂ ਦਾ ਜਿਹੜਾ ਸਵਾਲ ਸਾਡੇ ਕੋਲ ਪਹੁੰਚਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਵੀ ਵਾਈਫ ਦੀ AAT ਵਿੱਚ ਪਾਰਟਨਰ ਵੀਜ਼ਾ ਪ੍ਰਾਇਓਰਿਟੀ ਮਿਲੇ 6 ਮਹੀਨੇ ਹੋ ਗਏ ਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਲਾਸਟ ਈਅਰ ਜੂਨ ਵਿੱਚ ਪਾਇਆ ਸੀ ਜੀ ਉਹਨਾਂ ਨੇ
ਹਾਂਜੀ
ਹੁਣ
AAT ਇਹਨਾਂ ਨੇ ਲਾਸਟ ਈਅਰ ਅਗਰ ਜੂਨ ਚ ਪਾਈ ਸੀ ਨੋਰਮਲ ਪ੍ਰੋਸੈਸਿੰਗ ਟਾਈਮ ਜਿਹੜਾ AAT ਦਾ ਪਾਰਟਨਰ ਵੀਜ਼ਾ ਦਾ ਉਹ 18-24 ਮਹੀਨੇ ਠੀਕ ਆ ਓਬਵੀਅਸਲੀ ਇਹਨਾਂ ਨੂੰ 18 ਮਹੀਨੇ ਦੇ ਨੇੜੇ ਤੇੜੇ ਹੋ ਗਏ ਨੇ, ਪ੍ਰਾਇਰਟੀ ਪ੍ਰੋਸੈਸਿੰਗ ਆਏ ਹੋਏ ਅਗਰ ਇਹ ਕਹਿ ਰਹੇ 6 ਮਹੀਨੇ ਹੋ ਗਏ, ਉਹ ਕਾਫੀ ਕਹਿ ਲਓ ਚਿੰਤਾ ਦਾ ਵਿਸ਼ਾ ਆ। ਪਲੀਜ਼ AAT ਨੂੰ ਰਿੰਗ ਕਰਕੇ ਤੁਸੀਂ ਆਪਣੇ ਸਰਕਮਸਟੈਂਸਿਸ ਜਾਂ ਆਪਣੇ ਏਜੰਟ ਨੂੰ ਪਲੀਜ਼ ਕਹੋ ਕਿ ਈਮੇਲ ਭੇਜ ਕੇ ਇੱਕ ਵਾਰ ਫਾਲੋ ਅਪ ਕਰਨ ਉਹਨਾਂ ਨੂੰ।
ਜੀ ਬਿਲਕੁਲ। ਸੋ ਪਰਮ ਜੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿਓ ਕਿ ਤੁਸੀਂ ਇੱਕ ਵਾਰੀ ਆਪਣੇ ਵੱਲੋਂ ਜਿਹੜੀ ਐਪਲੀਕੇਸ਼ਨ ਆ ਈਮੇਲ ਦੇ ਰੂਪ ਦੇ ਵਿੱਚ ਜ਼ਰੂਰ ਪਾਓ ਤਾਂ ਕਿ ਤੁਹਾਡੇ ਜਿਹੜੇ ਕੇਸ ਦੇ ਉੱਤੇ ਅੱਗੇ ਵਾਧਾ ਜਿਹੜਾ ਉਹ ਹੋ ਸਕੇ। ਤੇ ਇਹਦੇ ਨਾਲ ਹੀ ਜਿਵੇਂ ਅੱਜ ਕੱਲ੍ਹ ਅਸੀਂ ਅਕਸਰ ਇਹ ਸੁਣ ਰਹੇ ਹਾਂ ਜਾਂ ਜਿਹੜੇ ਸਵਾਲ ਹੈ ਉਹ ਲਗਾਤਾਰ ਇਹੋ ਜਿਹੇ ਆ ਰਹੇ ਆ, ਗੱਲ ਅਸੀਂ ਸਟੱਕ ਹੋਏ ਜਿਹੜੇ ਲੋਕ ਆ ਉਹਨਾਂ ਦੀ ਵੀ ਕਰ ਰਹੀ ਆ। ਪਰ ਇੱਕ ਹੋਰ ਚੀਜ਼ ਜਿਹੜੀ ਆ ਉਹ ਪੇਰੈਂਟ ਵੀਜ਼ਾਜ਼ ਨੂੰ ਲੈ ਕੇ ਵੀ ਕਾਫੀ ਜਿਹੜੇ ਸਵਾਲ ਹੈ ਉਹ ਆ ਰਹੇ ਆ ਕਿ ਪੇਰੈਂਟ ਵੀਜ਼ਾ ਜਿਹੜਾ ਆ ਉਹ ਵੀ ਕਾਫੀ ਲੰਮੇ ਸਮੇਂ ਤੋਂ ਹਨਾ ਰੁਕਿਆ ਹੋਇਆ। ਵੈਸੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਟਰੈਵਲ ਬੈਨ ਕਰਕੇ ਸਭ ਕੁਛ ਰੁਕਿਆ ਹੋਇਆ ਹਨਾ, ਪਰ ਕੁਛ ਸਵਾਲ ਜਿਹੜੇ ਉਹ ਇਹੋ ਜਿਹੇ ਵੀ ਆ ਰਹੇ ਆ ਕਿ ਜਿਹੜੇ ਪੇਰੈਂਟ ਉੱਥੇ ਉਡੀਕ ਕਰ ਰਹੇ ਆ ਜਾਂ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਪਾਇਆ ਹੋਇਆ ਪਰ ਉਹ ਉੱਥੇ ਹੁਣ ਜਿਹੜਾ ਟਰੈਵਲ ਬੈਨ ਦੀ ਜਿਹੜੀ ਕੰਡੀਸ਼ਨ ਆ ਜਾਂ ਰਿਸਟ੍ਰਿਕਸ਼ਨ ਆ ਉਹਦੇ ਕਰਕੇ ਨਹੀਂ ਆ ਰਹੇ, ਕਿ ਉਹਨਾਂ ਦੇ ਲਈ ਵੀ ਕੋਈ ਐਗਜ਼ੰਪਸ਼ਨ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਿਲੂਗੀ, ਕੋਈ ਰਾਹਤ ਭਰੀ ਜਿਹੜੀ ਖਬਰ ਆਉਣ ਦੀ ਉਮੀਦ ਹੈ?
ਦੇਖੋ ਅੱਜ ਦੀ ਡੇਟ ਚ ਜਿਹੜੇ ਪੇਰੈਂਟਸ ਵਿਜ਼ਿਟਰ ਵੀਜ਼ਾ ਦਿੱਤੇ ਨੇ ਜਾਂ ਜਿਨ੍ਹਾਂ ਨੇ 143 ਕਹਿ ਲਓ ਆਫਸ਼ੋਰ ਪੇਰੈਂਟ ਵੀਜ਼ਾ ਪਾਇਆ ਹੋਇਆ ਜਾਂ ਆਨਸ਼ੋਰ ਵੀ ਪਾਇਆ ਹੋਇਆ ਤੇ ਉਹ ਵਾਪਸ ਗਏ ਸੀ, ਅੱਜ ਦੀ ਡੇਟ ਚ ਡਿਪਾਰਟਮੈਂਟ ਉਹਨਾਂ ਦੀ ਵੀ ਸੇਮ ਲੈਵਲ ਦੀ ਕਹਿ ਲਓ ਸਕਰੂਟਨੀ ਕਰ ਰਿਹਾ, ਸੇਮ ਲੈਵਲ ਦਾ ਸਕਸੈਸ ਰੇਟ ਆ ਬਹੁਤ ਲੋ ਆ। ਇਹ ਜਿਹੜੇ ਜਿਹੜੀ ਸਿਚੁਏਸ਼ਨ ਹੈ ਉਹ ਚੇਂਜ ਹੋਣ ਤਦ ਹੀ ਹੋਊਗੀ ਜਦੋਂ COVID-19 ਨੂੰ ਆਪਾਂ ਕਾਊਂਟਰ ਕਰ ਪਾਵਾਂਗੇ। ਸੋ ਅੱਜ ਦੀ ਡੇਟ ਚ ਜੋ ਮਰਜ਼ੀ ਵੀਜ਼ਾ ਸਟੇਟਸ ਜਾਂ ਕੋਈ ਵੀ ਵੀਜ਼ਾ ਸਟੇਟਸ ਹੋਵੇ, ਪਰਮਾਨੈਂਟ ਰੈਜ਼ੀਡੈਂਟ, ਆਸਟ੍ਰੇਲੀਅਨ ਸਿਟੀਜ਼ਨ, ਆਫਕੋਰਸ ਆਸਟ੍ਰੇਲੀਅਨ ਸਿਟੀਜ਼ਨ ਜਾਂ ਉਹਨਾਂ ਦੇ ਪਾਰਟਨਰਸ ਨੂੰ ਪ੍ਰਾਇਰਟੀ ਦਿੱਤੀ ਜਾ ਰਹੀ ਆ, ਲੇਕਿਨ ਪੇਰੈਂਟਸ ਅਨਫੋਰਚੁਨੇਟਲੀ ਉਹਨਾਂ ਨੂੰ ਕੋਈ ਪ੍ਰਾਇਰਟੀ ਦੀ ਕੋਈ ਹਾਲੇ ਗੁੰਜਾਇਸ਼ ਦੇਖ ਨਹੀਂ ਰਹੀ।
ਜੀ ਠੀਕ। ਤੇ ਇਸ ਤੋਂ ਬਾਅਦ ਅੱਗੇ ਨਾ ਸੁਖਪ੍ਰੀਤ ਕੌਰ ਸਾਡੇ ਨਾਲ ਦੁਬਾਰਾ ਜੁੜੇ ਨੇ, ਪਹਿਲਾਂ ਤਾਂ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕਸ ਵੈਰੀ ਮੱਚ ਐਂਡ ਲਾਸਟ ਕੁਐਸਚਨ ਲਾਈਕ ਆਈ ਲੋਸਟ ਕਹਿੰਦੇ 491 ਵੀਜ਼ਾ, ਡੂ ਇਟ ਪੁੱਟ ਐਨੀ ਨੈਗੇਟਿਵ ਇੰਪੈਕਟ ਔਨ ਗੈਟਿੰਗ 190 ਇਨਵੀਟੇਸ਼ਨ?
ਅਗਰ ਤੁਸੀਂ 491 ਲੌਂਚ ਕਰਤਾ ਵੀਜ਼ਾ, ਆਈ ਮੀਨ ਟੈਕਨੀਕਲੀ ਦੇਖਿਆ ਜਾਵੇ ਤੇ 491 ਆਪਾਂ ਲੌਂਚ ਕੀਤਾ ਇਹ ਕਹਿ ਕੇ ਕਿ ਮੈਂ ਰੀਜਨਲ ਰਹਿਣਾ ਚਾਹੁੰਦਾ। ਇਹਦਾ ਅਗੇਨ ਆਨਸਰ ਗ੍ਰੇ ਏਰੀਆ ਹੈ, ਲੇਕਿਨ 190 ਚ ਤੁਹਾਨੂੰ ਇਹ ਕਿਉਂਕਿ ਇੰਡੀਪੈਂਡੈਂਟ ਸਟ੍ਰੀਮਸ ਜਾਂ ਦੋਵੇਂ, ਤੁਹਾਨੂੰ ਇਨਵੀਟੇਸ਼ਨ ਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਇਹ ਡਿਸੀਜਨ ਨਹੀਂ ਆ ਗਿਆ। ਸੋ ਲਾਈਕ ਅਗਰ ਸਾਡੇ ਹੁਣ ਇਹ ਨਹੀਂ ਪਤਾ ਕਿ ਤੁਹਾਡੇ ਸੇਮ ਲੌਗਇਨ ਤੋਂ ਤੁਸੀਂ ਸਾਰਾ ਕੁਛ ਪਾਇਆ ਹੈ ਤੇ ਓਬਵੀਅਸ ਆ ਕਿ ਉਹ ਡਿਪਾਰਟਮੈਂਟ ਨੋਟ ਕਰ ਲੂਗਾ ਕਿ 491 ਦੇਖਿਆ ਜਾਵੇ ਤਾਂ ਲੀਗਲੀ ਤੇ ਆਪਾਂ ਨੂੰ ਅਗਰ ਇੱਕ ਇਨਵਾਈਟ ਆ ਜਾਂਦੀ ਹੈ ਤੇ ਦੂਜੇ ਸਾਰੇ ਇਨਵਾਈਟ ਆਪਾਂ ਨੂੰ ਛੱਡਣੇ ਪੈਂਦੇ ਆ, ਠੀਕ ਹੈ? ਸੋ ਇੰਪੈਕਟ ਪੈ ਸਕਦਾ। ਠੀਕ ਹੈ, ਹਾਂਜੀ
ਠੀਕ। ਤੇ ਇਸ ਤੋਂ ਬਾਅਦ ਜੀ ਅਗਲਾ ਸਵਾਲ ਜਿਹੜਾ ਹਰਪਾਲ ਸੰਧੂ ਕਰ ਰਹੇ ਨੇ, ਇਹ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਹਰਪਾਲ ਸੰਧੂ ਪੁੱਛ ਰਹੇ ਨੇ ਵਟ ਅਬਾਊਟ ਸ਼ੈਫ ਇਨ ਕੁਈਨਜ਼ਲੈਂਡ 491 ਦੇ ਬਾਰੇ ਚ?
ਇਹ ਆਪਾਂ ਮੈਂ ਜ਼ਿਆਦਾ ਇਹਦੇ ਤੇ ਨਾ ਬੋਲਦੇ ਹੋਏ ਆਪਾਂ ਕਲੀਅਰ ਕਰਤਾ ਕਿ ਕੁਈਨਜ਼ਲੈਂਡ 491 ਕ੍ਰਿਟੀਕਲ ਸਕਿੱਲਸ ਨੂੰ ਅੱਜ ਦੀ ਡੇਟ ਚ ਇਨਵਾਈਟ ਦੇ ਰਿਹਾ ਹੈ। ਸ਼ੈਫ ਡਿਪੈਂਡ ਕਰਦਾ ਹੈ, ਯੂ ਨੋ ਹਲੇ ਓਪਨ ਨਹੀਂ ਆ, ਤੁਹਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਨਹੀਂ ਆ, ਬਟ ਅਗੇਨ ਅਗਰ ਤੁਹਾਡੇ ਪੁਆਇੰਟਸ ਹਾਈ ਆ ਤਾਂ ਕੁਛ ਮਹੀਨਿਆਂ ਚ ਸ਼ਾਇਦ ਕੁਈਨਜ਼ਲੈਂਡ ਥੋੜੀ ਰਿਆਇਤ ਕਰੇ, ਅਗਰ ਸਾਰਿਆਂ ਨੂੰ ਇਨਵਾਈਟ ਕਰੂਗਾ ਤੇ ਓਬਵੀਅਸਲੀ ਚਾਂਸਿਸ ਹੈਗੇ ਆ।
ਠੀਕ। ਰਣਬੀਰ ਜੀ ਦੇਖਿਆ ਜਾਵੇ ਤਾਂ ਇਹੋ ਜਿਹੇ ਬਹੁਤ ਸਾਰੇ ਸਵਾਲ ਆ ਰਹੇ ਆ ਹੋਰ ਕੈਟਾਗਰੀਜ਼ ਦੇ ਵਿੱਚੋਂ, ਹਨਾ ਜਿਵੇਂ ਸ਼ੈਫ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਆ ਰਹੇ ਆ, ਜਦਕਿ ਅਸੀਂ ਬਾਰ ਬਾਰ ਪਿਛਲੇ ਵੀ ਕਈ ਪ੍ਰੋਗਰਾਮਸ ਦੇ ਵਿੱਚ ਇਹ ਗੱਲ ਬਹੁਤ ਵਾਰ ਸਪਸ਼ਟ ਤੁਹਾਡੇ ਤੋਂ ਕਰਵਾਈ ਵੀ ਹੈ ਕਿ ਕ੍ਰਿਟੀਕਲ ਸੈਕਟਰ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਜ਼ਿਆਦਾਤਰ ਜਿਹੜੇ ਇਨਵਾਈਟ ਆ ਉਹ ਆਉਣਗੇ, ਚਾਹੇ ਉਹ ਕੁਈਨਜ਼ਲੈਂਡ ਆ ਚਾਹੇ ਨਿਊ ਸਾਊਥ ਵੇਲਸ ਆ, ਹਨਾ। ਪਰ ਇਹਦੇ ਬਾਵਜੂਦ ਸ਼ੈਫ ਜਾਂ ਫਿਰ ਜਿਹੜੇ ਕੁੱਕ ਨੇ ਜਾਂ ਫਿਰ ਹੋਰ ਕੈਟਾਗਰੀਜ਼ ਵਾਲੇ ਜਿਹੜੇ ਲੋਕ ਆ ਓਹਨਾ ਨੂੰ ਕਾਫੀ ਜ਼ਿਆਦਾ ਜਿਹੜੀ ਉਡੀਕ ਆ, ਉਮੀਦ ਆ, ਹਨਾ। ਤੇ ਇੱਕ ਜਿਹੜੀ ਚੀਜ਼ ਤੁਸੀਂ ਅੱਜ ਵੀ ਸਪਸ਼ਟ ਕੀਤੀ ਆ ਕਿ ਜਿਵੇਂ ਕੁਈਨਜ਼ਲੈਂਡ ਦੀ ਅਸੀਂ ਗੱਲ ਕੀਤੀ ਆ ਵੀ ਉਹਨਾਂ ਨੇ ਨਾਲ ਇੱਕ ਹੋਰ ਸ਼ਾਇਦ ਲੈਟਰ ਤੁਸੀਂ ਕਿਹਾ ਕਿ ਉਹਨਾਂ ਨੇ ਤੁਹਾਡੇ ਤੋਂ ਲਵਾਉਣੀ ਹੈ ਜੇ ਤੁਸੀਂ ਆਪਣਾ ਵੀਜ਼ਾ ਪਾਉਂਦੇ ਹੋ ਤਾਂ ਉਸ ਲੈਟਰ ਦੇ ਵਿੱਚ ਤੁਹਾਨੂੰ ਸਪਸ਼ਟ ਕਰਨਾ ਪੈਣਾ ਕਿ ਤੁਸੀਂ ਕਿੱਦਾਂ ਹੈਲਪਫੁਲ ਆ ਇਸ ਸਿਚੁਏਸ਼ਨ ਦੇ ਵਿੱਚ। ਕੀ ਲੱਗਦਾ ਕਿ ਜਿਹੜੇ ਸ਼ੈਫ ਹੋ ਗਏ ਜਾਂ ਇਸ ਕੈਟਾਗਰੀ ਦੇ ਜਿਹੜੇ ਲੋਕ ਹੈ ਕਿ ਉਹ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਕਰ ਸਕਦੇ ਆ ਪ੍ਰੂਫ ਕਿ ਉਹ ਕ੍ਰਿਟੀਕਲ ਸੈਕਟਰ ਨੂੰ ਆਪਣੀਆਂ ਜਿਹੜੀਆਂ ਸੇਵਾਵਾਂ ਆ ਉਹ ਦੇਣ ਦੇ ਵਿੱਚ ਮਦਦਗਾਰ ਹੋ ਰਹੇ ਆ?
ਅਨਫੋਰਚੂਨੇਟਲੀ ਸ਼ੈਫ ਸ਼ਾਇਦ ਨਾ ਕੁਆਲੀਫਾਈ ਕਰ ਪਾਉਣ ਇਸ ਚੀਜ਼ ਨੂੰ, ਲੇਕਿਨ ਮੈਂ ਐਗਜ਼ਾਮਪਲ ਦੇਣਾ, ਜੇ ਤੁਸੀਂ ਆਈਟੀ ਕ੍ਰਿਟੀਕਲ ਆਈਟੀ ਸਪੋਰਟ ਦਿੰਦੇ ਆ ਕਿਸੇ ਹੋਸਪਿਟਲ ਨੂੰ ਜਾਂ ਕਿਸੇ ਐਂਬੂਲੈਂਸ ਕਿਸੇ ਸਟੇਟ ਦੀ ਐਂਬੂਲੈਂਸ ਨੂੰ, ਜਿੱਦਾਂ ਮੇਰੇ ਕੋਲ ਰੀਸੈਂਟ ਇੱਕ ਕਲਾਇੰਟ ਸੀ ਜਿਹੜੀ ਬਹੁਤ ਵੱਡੀ ਕੰਪਨੀ ਸੀ, ਉਹ ਆਈ ਟੀ ਚ ਸੀ, ਆਈ ਟੀ ਚ ਉਹਨਾਂ ਦੀ ਪੋਜੀਸ਼ਨ ਸੀ, ਬਟ ਉਹ ਇੰਨਾ ਕ੍ਰਿਟੀਕਲ ਜਿਹੜੇ ਸੈਕਟਰ ਸੀ ਉਹਨਾਂ ਨੂੰ ਆਈ ਟੀ ਸਪੋਰਟ ਪ੍ਰੋਵਾਈਡ ਕਰਦੇ ਸੀ। ਸੋ ਉਹ ਕੇਸ ਬਾਏ ਕੇਸ ਬੇਸਿਸ ਤੇ ਕੁਈਨਜ਼ਲੈਂਡ ਜਿਹੜਾ ਹੈ ਉਹ ਇਹ ਦੇਖੂਗਾ ਕਿ ਤੁਹਾਡੇ ਜਿਹੜੇ ਸਕਿੱਲਸ ਭਾਵੇਂ ਡਾਇਰੈਕਟ ਨਾ ਹੋਣ, ਠੀਕ ਹੈ, ਲੇਕਿਨ ਇਨਡਾਇਰੈਕਟਲੀ ਤੁਸੀਂ ਉਹ ਕ੍ਰਿਟੀਕਲ ਸਕਿੱਲਸ ਨੂੰ ਸਪੋਰਟ ਕਰਦੇ ਆ ਨਹੀਂ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬੀਇੰਗ ਅ ਸ਼ੈਫ ਮੈਂ ਕ੍ਰਿਟੀਕਲ ਸਕਿੱਲਸ ਨੂੰ ਸਪੋਰਟ ਕਰਦਾ, ਠੀਕ ਹੈ, ਓਕੇ। ਸੋ ਅਗੇਨ ਡਿਪੈਂਡਸ ਔਨ ਕੇਸ ਬਾਏ ਕੇਸ ਬੇਸਿਸ, ਤਾਂ ਹੀ ਉਹਨਾਂ ਨੇ ਲੈਟਰ ਦਾ ਈਮੇਲ ਦਾ ਮੰਗਣ ਦਾ ਇਹ ਮੇਨ ਮਕਸਦ ਸੀ ਕਿ ਇਹ ਨਾ ਹੋਵੇ ਕਿ ਤੁਸੀਂ ਹਰ ਇੱਕ ਜਣਾ ਸੋਚੇ ਕਿ ਮੈਂ ਕ੍ਰਿਟੀਕਲ ਸਕਿੱਲਸ ਨੂੰ ਸਪੋਰਟ ਕਰਦਾ। ਹਾਂ, ਅਗਰ ਤੁਹਾਡੇ ਬਹੁਤ ਕੰਪੈਲਿੰਗ ਸਰਕਮਸਟੈਂਸਿਸ ਆ ਜਿਹਦੇ ਨਾਲ ਤੁਸੀਂ ਪ੍ਰੂਵ ਕਰ ਸਕੋ ਕਿ ਡਾਇਰੈਕਟਲੀ ਤੁਸੀਂ ਉਹਨਾਂ ਸਰਵਿਸਿਸ ਨੂੰ ਸਪੋਰਟ ਕਰਦੇ ਹੋ, ਤੁਹਾਡੇ ਕੋਲ ਕੇਸ ਹੈਗਾ ਹੈ। ਲੇਕਿਨ ਸ਼ੈਫ ਅਨਫੋਰਚੂਨੇਟਲੀ ਮੈਨੂੰ ਲੱਗਦਾ ਨਹੀਂ ਕਿ ਆਪਾਂ ਆਰਗਿਊ ਕਰ ਸਕਦੇ ਕਿ ਉਹ ਕ੍ਰਿਟੀਕਲ ਸਕਿੱਲਸ ਲਿਸਟ ਵਿੱਚ ਹੋਣ।
ਠੀਕ, ਇਸ ਤੋਂ ਬਾਅਦ ਅੱਗੇ ਸਵਾਲ ਸ਼ਾਮਲ ਕਰਦੇ ਆ। ਸਾਡੇ ਨਾਲ ਗੀਤੂ ਸੇਠੀ ਜੁੜੇ ਨੇ, ਫੇਸਬੁੱਕ ਜ਼ਰੀਏ ਜੁੜੇ ਨੇ ਇਹ, ਤੇ ਸਵਾਲ ਇਹਨਾਂ ਦਾ ਹੈ, ਕਹਿੰਦੇ ਮੇਰੇ ਮਦਰ ਇਨ ਲਾਅ ਲਾਸਟ ਈਅਰ ਜੁਲਾਈ ਵਿੱਚ ਆਏ ਸੀ ਵਿਜ਼ਟਰ ਵੀਜ਼ਾ ਤੇ, 12 ਮੰਥਸ ਸਟੇ ਵਿਦ ਇਨ 18 ਮੰਥਸ ਤੇ, ਕੰਡੀਸ਼ਨ ਹੈ 8502-8558-8101-8221-01। ਅਸੀਂ ਕਹਿੰਦੇ ਜਨਵਰੀ ਵਿੱਚ ਇੰਡੀਆ ਗਏ ਸੀ ਤੇ ਉਹ ਸਾਡੇ ਨਾਲ ਹੀ ਵਾਪਸ ਆ ਗਏ ਸੀ ਫੈਬ ਵਿੱਚ। ਸੋ ਕਹਿੰਦੇ ਮੇਰਾ ਕੁਐਸਚਨ ਹੈ ਕਿ ਉਹ ਇਸ ਟਾਈਮ ਵੈਲਿਡ ਵੀਜ਼ਾ ਤੇ ਨੇ ਕਿ ਨਹੀਂ?
ਹਾਂਜੀ, ਪਹਿਲੀ ਗੱਲ ਗੀਤੂ ਜੀ, ਤੁਸੀਂ ਸ਼ਾਇਦ ਡਿਪਾਰਟਮੈਂਟ ਦੀ ਅਪਡੇਟਸ ਨਹੀਂ ਦੇਖੀਆਂ ਮੇਰੇ ਖਿਆਲ ਨਾਲ, ਕਿ ਜਿਹੜੀਆਂ ਕੰਡੀਸ਼ਨਸ ਤੁਸੀਂ ਮੈਂਸ਼ਨ ਕੀਤੀਆਂ ਨਾ, ਜਿਹੜੇ ਆਲਰੇਡੀ ਪੇਰੈਂਟਸ ਇੱਥੇ ਨੇ, ਡਿਪਾਰਟਮੈਂਟ ਨੇ ਰਾਈਟਿੰਗ ਚ ਭੇਜਿਆ ਹੈ ਕਿ ਅਗਰ ਤੁਹਾਡੇ ਜਿਹੜੀ 12 ਮੰਥ ਦੀ ਕੰਡੀਸ਼ਨ ਆ ਉਹ ਤੁਸੀਂ ਜਾਂ ਸਪੋਜ਼ ਬ੍ਰੀਚ ਹੋ ਗਈ ਹੈ ਤੁਹਾਡੀ, ਤੇ ਅਸੀਂ ਤੁਹਾਡੇ ਵੀਜ਼ਾ ਦੇ ਅਗੇਂਸਟ ਕੋਈ ਕੈਂਸਲੇਸ਼ਨ ਨਹੀਂ ਕਰਾਂਗੇ, ਕਿਉਂਕਿ ਸਾਨੂੰ ਪਤਾ ਕਿ ਕੋਵਿਡ-19 ਕਰਕੇ ਉਹ ਕੰਟਰੀ ਆਊਟ ਨਹੀਂ ਕਰ ਪਾਏ। ਸੋ ਤੁਹਾਨੂੰ ਇਸ ਚੀਜ਼ ਤੇ ਡਰਨ ਦੀ ਕੋਈ ਲੋੜ ਨਹੀਂ ਆ, ਸ਼ੀ ਇਜ਼ ਔਨ ਅ ਵੈਲਿਡ ਵੀਜ਼ਾ, ਠੀਕ ਆ, ਐਸ ਲੌਂਗ ਐਸ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਜਾਏ ਤੇ ਤੁਸੀਂ ਨਵਾਂ ਵੀਜ਼ਾ ਨਾ ਪਾਓ, ਉਹ ਗੱਲ ਹੋ ਰਿਹਾ। ਲੇਕਿਨ ਜੇ ਕੰਡੀਸ਼ਨ ਕੋਵਿਡ-19 ਕਰਕੇ ਬ੍ਰੀਚ ਹੋਈਆਂ, ਠੀਕ ਆ, ਜੇ ਸਪੋਜ਼ ਨੋ ਫਰਦਰ ਸਟੇ ਪਿਆ ਹੋਇਆ, ਤੁਸੀਂ ਨੋ ਫਰਦਰ ਸਟੇ ਦੀ ਕਹਿ ਲਓ ਵੇਬਰ ਪਾ ਸਕਦੇ ਆ, ਠੀਕ ਹੈ ਜੀ। ਬਟ ਤੁਸੀਂ ਮੇਰੇ ਖਿਆਲ ਨਾਲ ਲਿਖਿਆ ਨੀ ਕਿ ਉਹ ਕੰਡੀਸ਼ਨ ਹੈਗੀ ਆ। ਮੇਨਲੀ ਜਿਹੜੀਆਂ ਕੰਡੀਸ਼ਨ ਤੁਸੀਂ ਕਹਿ ਰਹੇ ਆ, ਅਗਰ ਉਹ ਕੋਵਿਡ-19 ਕਰਕੇ ਤੇ ਡਿਪਾਰਟਮੈਂਟ ਨੇ ਆਲਰੇਡੀ ਕਲੈਰੀਫਾਈ ਕੀਤਾ ਕਿ ਅਸੀਂ ਤੁਹਾਡੇ ਅਗੇਂਸਟ ਨਹੀਂ ਐਕਸ਼ਨ ਲਵਾਂਗੇ, ਸੋ ਆਬਵੀਅਸਲੀ ਸ਼ੀ ਇਜ਼ ਸੇਫ ਐਟ ਦ ਮੋਮੈਂਟ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਸਾਡੇ ਤੱਕ ਪਹੁੰਚਿਆ ਈਮੇਲ ਦੇ ਜ਼ਰੀਏ, ਸਿਮਰਨ ਕੌਰ ਕਰ ਰਹੇ ਨੇ। ਇਹਨਾਂ ਨੇ ਪੁੱਛਿਆ, ਕਹਿੰਦੇ ਆਈ ਐਮ ਐਨ EN ਹੈਵਿੰਗ 80 ਪੁਆਇੰਟਸ ਆਫ ਓਨ, ਵਟ ਵੁੱਡ ਯੂ ਰਿਕਮੈਂਡ ਫਾਰ ਜੌਬ, ਸ਼ੁੱਡ ਆਈ ਸਟਾਰਟ ਇਨ ਰੀਜਨਲ ਵਿਕਟੋਰੀਆ ਔਰ ਮੈਟਰੋ ਵਿਲ ਬੀ ਓਕੇ, ਟਾਰਗੇਟਿੰਗ 190 ਕਹਿੰਦੇ।
ਦੇਖੋ, ਟਾਰਗੇਟਿੰਗ 190 ਹੈਜ਼ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਰੀਜਨਲ ਦੇ ਨਾਲ, ਠੀਕ ਹੈ। ਸੋ ਅਗਰ ਤੁਸੀਂ ਟਾਰਗੇਟ ਕਰ ਰਹੇ 190, ਇੱਕੋ ਚੀਜ਼ ਮੈਂ ਐਡਵਾਈਸ ਕਰੂੰਗਾ ਕਿ ਪੁਆਇੰਟਸ ਆਪਣੇ ਜਿੰਨੇ ਹੋ ਸਕਦੇ ਵਧਾ ਲਓ। ਦੂਜੀ ਗੱਲ, ਅਗਰ ਤੁਸੀਂ ਰੀਜਨਲ ਚ ਜਾਂਦੇ ਆ, ਹਾਂਜੀ, ਤੁਹਾਡੇ ਦੂਜੇ ਆਪਸ਼ਨ ਓਪਨ ਹੁੰਦੇ ਆ। ਵਿਕਟੋਰੀਆ ਚ ਅਗਰ ਤੁਸੀਂ ਜਾਂਦੇ ਹੋ, ਫੋਰ ਐਗਜਾਮਪਲ ਤੁਸੀਂ ਸਟੇਟ ਨਹੀਂ ਦੱਸਿਆ, ਤੁਸੀਂ ਵਿਕਟੋਰੀਆ ਜਾਂਦੇ ਤਾਂ ਤੁਹਾਡੇ ਕੋਲ ਜੋਬ ਆਫਰ ਲੈਟਰ ਆ ਤੇ ਤੁਸੀਂ 491 ਲਈ ਐਲੀਜੀਬਲ ਹੋ ਸਕਦੇ ਆ। ਸੋ ਰੀਜਨਲ ਅਗਰ ਸਾਨੂੰ ਜੋਬ ਮਿਲਦੀ ਹੈ ਜ਼ਰੂਰ ਲਓ, ਠੀਕ ਆ। ਅਗਰ ਤੁਹਾਡਾ ਏਮ 190 ਆ ਤੇ 100% ਆਪਣੇ ਪੁਆਇੰਟ ਵਧਾਉਣ ਦੀ ਕੋਸ਼ਿਸ਼ ਕਰੋ, ਭਾਵੇਂ ਤੁਸੀਂ ਰੀਜਨਲ ਜੋਬ ਲੈ ਲਓ ਤਾਂ ਕਿ ਤੁਹਾਡਾ ਜਿਹੜਾ 491 ਦਾ ਆਪਸ਼ਨ ਆ ਉਹ ਬਣਿਆ ਰਹੇ।
ਠੀਕ ਤੇ ਇਸ ਤੋਂ ਬਾਅਦ ਗੀਤੂ ਸੇਠੀ ਹੁਰੀ ਦੁਬਾਰਾ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਆਪਣੇ ਪਿਛਲੇ ਸਵਾਲ ਦੇ ਨਾਲ ਸੰਬੰਧਿਤ ਸਵਾਲ ਕੀਤਾ ਕਹਿੰਦੇ ਸਰ ਨੋ ਫਰਦਰ ਸਟੇ ਨਹੀਂ ਹੈ ਸੋ ਸਾਨੂੰ ਕੋਈ ਐਕਸ਼ਨ ਲੈਣ ਦੀ ਲੋੜ ਹੈ ਕਿ ਨਹੀਂ ਲਾਈਕ ਸਾਨੂੰ ਉਹਨਾਂ ਦਾ ਕੋਈ ਵੀਜ਼ਾ ਅਪਲਾਈ ਕਰਨਾ ਪੈਣਾ
ਹਾਂਜੀ ਉਹ 100% ਜਿੱਦਾਂ ਮੈਂ ਪਿਛਲੀ ਵਾਰ ਪਿਛਲੇ ਆਨਸਰ ਚ ਕਿਹਾ ਅਗਰ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਤੇ ਤੁਸੀਂ ਕੋਈ ਵੀਜ਼ਾ ਨਹੀਂ ਪਾਇਆ ਤੇ ਓਬਵੀਅਸਲੀ ਉਹਨਾਂ ਦਾ ਸਟੇਟਸ ਅਨਲੋਫੁਲ ਹੋ ਜੂਗਾ ਸੋ 100% ਜੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੈ ਤਾਂ ਤੁਸੀਂ ਨਵਾਂ ਵੀਜ਼ਾ ਪਾਓ ਬਟ ਜੇ ਤੁਸੀਂ ਕੰਡੀਸ਼ਨ ਉਹ 12 ਮੰਥ ਵਿਦਇਨ 18 ਮੰਥ ਦੀ ਗੱਲ ਕਰ ਰਹੇ ਹਾਂ ਉਹਦੀ ਕੋਈ ਪ੍ਰੋਬਲਮ ਨਹੀਂ ਸੋ ਐਗਜ਼ਾਮਪਲ ਦੇ ਰਿਹਾ ਅਗਰ ਉਹਨਾਂ ਦਾ ਵੀਜ਼ਾ ਕੱਲ ਐਕਸਪਾਇਰ ਹੋ ਰਿਹਾ ਤੇ ਓਬਵੀਅਸਲੀ ਤੁਹਾਨੂੰ ਅੱਜ ਨਵਾਂ ਵੀਜ਼ਾ ਪਾਉਣਾ ਚਾਹੀਦਾ ਟੂਰਿਸਟ ਵੀਜ਼ਾ ਠੀਕ ਹੈ ਵਿਜ਼ਟਰ ਵੀਜ਼ਾ ਅੱਜ ਦੀ ਡੇਟ ਚ ਡਿਪਾਰਟਮੈਂਟ ਕਾਫੀ ਲੀਨੀਅੰਟ ਆ ਗ੍ਰਾਂਟਸ ਵੀ ਦੇ ਰਿਹਾ ਉਹਨਾਂ ਨੂੰ ਪਤਾ ਹੈ ਕਿ ਲੋਕੀ ਲੀਵ ਨਹੀਂ ਕਰ ਪਾ ਰਹੇ ਲੇਕਿਨ ਰਹੀ ਕੰਡੀਸ਼ਨ ਦੀ ਗੱਲ ਯੈਸ ਉਹ ਅਗਰ ਕੋਵਿਡ-19 ਕਰਕੇ ਬ੍ਰੀਚ ਹੁੰਦੀਆਂ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ
ਠੀਕ ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਗੁਰਪ੍ਰੀਤ ਕੌਰ ਧਾਲੀਵਾਲ ਕਰ ਰਹੇ ਨੇ ਇਹ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਆਈ ਹੈਵ 95 ਪੁਆਇੰਟਸ ਫਾਰ 189 ਐਂਡ 100 ਪੁਆਇੰਟਸ ਫਾਰ 190 ਇਨ ਅਕਾਊਂਟਿੰਗ ਇਨ ਨਿਊ ਸਾਊਥ ਵੇਲਸ ਐਨੀ ਚਾਂਸਿਸ ਫਾਰ ਪੀ ਆਰ
ਗੁਰਪ੍ਰੀਤ ਜੀ ਪਹਿਲੀ ਗੱਲ ਤੇ 95 ਐਂਡ 100 ਤੁਸੀਂ ਕਰੀਮ ਆਫ ਦਾ ਕਰੀਮ ਆ ਪਹਿਲੀ ਗੱਲ ਕੰਗ੍ਰੈਚੁਲੇਸ਼ਨ
ਜੀ
ਦੂਜੀ ਗੱਲ 100 ਪੁਆਇੰਟ ਤੇ ਹਾਂਜੀ ਚਾਂਸਿਸ ਡੈਫੀਨੇਟਲੀ ਹੈਗੇ ਆ ਲੇਕਿਨ ਅੱਜ ਦੀ ਡੇਟ ਚ ਜਿੱਦਾਂ ਮੈਂ ਕਹਿ ਰਿਹਾ ਕਿ ਕ੍ਰਿਟੀਕਲ ਵਾਲੇ ਨੂੰ ਇਨਵਾਈਟ ਦੇ ਰਿਹਾ ਅਗਰ ਤੁਸੀਂ ਥੋੜੀ ਵੇਟ ਕਰ ਲਓ ਤੇ ਆਈ ਕੈਨ ਨਾਟ ਗਰੰਟੀ ਬਟ ਆਈ ਕੈਨ ਬੈਟ ਕਿ ਮੈਂ ਬਹੁਤ ਸਰਪ੍ਰਾਈਜ਼ ਦਊਂਗਾ ਅਗਰ ਤੁਹਾਨੂੰ ਇਨਵੀਟੇਸ਼ਨ ਨਾ ਆਵੇ ਸੋ ਵੈਰੀ ਗੁੱਡ ਪੁਆਇੰਟਸ ਆਲ ਯੂ ਹੈਵ ਟੂ ਡੂ ਇਜ਼ ਵੇਟ
ਜੀ ਤੇ ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਹੋਰ ਸਵਾਲ ਜਿਹੜੇ ਆ ਉਹ ਅਸੀਂ ਸ਼ਾਮਲ ਕਰਦੇ ਰਹਾਂਗੇ ਪਰ ਇਹ ਕੁਛ ਜਿਹੜੇ ਇਹੋ ਜਿਹੇ ਸਵਾਲ ਹੈ ਜਿਹੜੇ ਅਸੀਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਹਾਂ ਕਿ ਵੱਖ ਵੱਖ ਕੈਟਾਗਰੀਜ਼ ਦੇ ਨਾਲ ਜੁੜੇ ਹੋਏ ਆ ਚਾਹੇ ਉਹ ਅਕਾਊਂਟਿੰਗ ਦੀ ਆ ਚਾਹੇ ਆਈਟੀ ਦੀ ਆ ਚਾਹੇ ਸ਼ੈਫ ਦੀ ਆ ਹਨਾ ਸੋ ਉਸ ਹਾਲਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਜਿਹੜੀ ਉਮੀਦ ਆ ਇਸ ਵੇਲੇ ਬਣੀ ਹੋਈ ਹੈ ਹਨਾ ਔਰ ਰਣਵੀਰ ਜੀ ਜਦੋਂ ਵੀ ਅਸੀਂ ਪਿਛਲੇ ਹਫ਼ਤਿਆਂ ਦੇ ਵਿੱਚ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਇਹੀ ਚਾਹੁੰਦੇ ਹੁੰਦੇ ਹਾਂ ਕਿ ਅਸੀਂ ਇੱਕ ਪੋਜ਼ਿਟਿਵ ਵੇ ਦੇ ਨਾਲ ਜਿਹੜੇ ਵੀ ਸਾਡੇ ਇਸ ਵੇਲੇ ਦੋਸਤ ਚਿੰਤਾਵਾਂ ਦੇ ਵਿੱਚ ਗ੍ਰਸਤ ਨੇ ਹਨਾ ਆਪਣੀ ਜਿਹੜੀ ਵੀਜ਼ਾ ਕੰਡੀਸ਼ਨ ਨੂੰ ਲੈ ਕੇ ਜਾਂ ਫਿਰ ਆਉਣ ਵਾਲੇ ਜਿਹੜੇ ਸਮੇਂ ਦੇ ਜੋ ਹਾਲਾਤ ਨੇ ਹਨਾ ਉਹਨਾਂ ਨੂੰ ਲੈ ਕੇ ਜਿਹੜੇ ਚਿੰਤਤ ਨੇ ਅਸੀਂ ਇੱਕ ਉਹਨਾਂ ਨੂੰ ਸਕਾਰਾਤਮਕ ਜਿਹੜੀ ਦਿਸ਼ਾ ਆ ਉਹਦੇ ਵੱਲ ਜ਼ਰੂਰ ਸੰਕੇਤ ਹੀ ਕਰ ਸਕਦੇ ਹਾਂ ਕਿਉਂਕਿ ਰਸਤਾ ਤਾਂ ਜਿਹੜਾ ਉਹ ਅਜੇ ਕਿਸੇ ਨੂੰ ਵੀ ਦਿਖਾਈ ਨਹੀਂ ਦੇ ਰਿਹਾ ਪਰ ਉਹਦੇ ਵੱਲ ਇੱਕ ਉਮੀਦ ਬਣਾਈ ਰੱਖਣਾ ਇੱਕ ਸੰਕੇਤ ਜਿਹੜਾ ਬਣਾਈ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਜ਼ਰੂਰ ਤੁਹਾਡੇ ਤੋਂ ਚਾਹਾਂਗੀ ਕਿ ਇਸ ਪੋਜ਼ਿਟਿਵਿਟੀ ਦੇ ਉੱਤੇ ਸਕਾਰਾਤਮਕਤਾ ਦੇ ਉੱਤੇ ਵੀ ਥੋੜੀ ਜਿਹੀ ਗੱਲ ਜ਼ਰੂਰ ਹੋਵੇ ਹਨਾ
ਦੇਖੋ ਜਿਹੜੇ ਵੀ ਆਪਣੇ ਸੁਣਨ ਵਾਲੇ ਵੀਰ ਤੇ ਭੈਣਾਂ ਨੇ ਉਹਨਾਂ ਨੂੰ ਮੈਂ ਇੱਕੋ ਜਿਹੜੀ ਬੈਸਟ ਐਡਵਾਈਸ ਆਪਾਂ ਅੱਜ ਦੇ ਹਾਲਾਤ ਚ ਦੇ ਸਕਦੇ ਹਾਂ ਇਹ ਨਹੀਂ ਕਿ ਮੈਂ ਆਊਟ ਆਫ ਦਾ ਬੁੱਕ ਤੁਹਾਨੂੰ ਕੋਈ ਐਡਵਾਈਸ ਕਰਦਾ ਜਿਹਦੇ ਨਾਲ ਤੁਹਾਡੀ ਰੈਜੀਡੈਂਸੀ ਆ ਸਕਦੀ ਆ ਮੈਂ ਮੰਨਦਾ ਅੱਜ ਤੁਹਾਨੂੰ ਸਟੇਟ ਇਨਵੀਟੇਸ਼ਨ ਨਹੀਂ ਦੇ ਰਹੇ ਠੀਕ ਆ ਸਟੇਟ ਅੱਜ ਕੱਲ ਕ੍ਰਿਟੀਕਲ ਸਕਿੱਲਸ ਵਾਲੇ ਨੂੰ ਮੈਂ ਕਹਿ ਕਹਿ ਕੇ ਬਾਰ ਬਾਰ ਰਿਪੀਟ ਕਰ ਰਿਹਾ ਕ੍ਰਿਟੀਕਲ ਸਕਿੱਲਸ ਵਾਲੇ ਨੂੰ ਦੇ ਰਹੇ ਅੱਜ ਨਹੀਂ ਦੇ ਰਹੇ ਬਟ ਇਹਦਾ ਮਤਲਬ ਇਹ ਨਹੀਂ ਕਿ ਉਹ ਕਦੀ ਨਹੀਂ ਦੇਣਗੇ ਤੁਹਾਨੂੰ ਇਨਵੀਟੇਸ਼ਨ ਠੀਕ ਆ
ਬਿਲਕੁਲ
ਜੇ ਤੁਸੀਂ 70-75-80 ਪੁਆਇੰਟ ਤੇ ਹੈਗੇ ਆ ਤੁਹਾਨੂੰ ਵੀ ਪਤਾ ਜਨਰਲ ਸਕਿੱਲ ਮਾਈਗ੍ਰੇਸ਼ਨ ਸਰਵਾਈਵਲ ਆਫ ਦਾ ਫਿਟੈਸਟ ਆ ਵੀ ਜਿਹੜਾ ਜਿੰਨੇ ਪੁਆਇੰਟਸ ਲਿਆਊਗਾ ਉਹਨੂੰ ਉਨੀ ਜਲਦੀ ਇਨਵੀਟੇਸ਼ਨ ਮਿਲੂਗਾ ਸੋ ਅੱਜ ਤੋਂ ਲੈ ਕੇ ਕਹਿ ਲਓ ਜਦੋਂ ਤੱਕ ਇਹ ਸਿਚੁਏਸ਼ਨ ਨਾਰਮਲ ਨਹੀਂ ਹੋ ਜਾਂਦੀ ਕੁਛ ਮਹੀਨੇ ਜਾਂ ਕੁਛ ਕਹਿ ਲਓ 5 ਮਹੀਨੇ 6 ਮਹੀਨੇ ਕਿਸੇ ਨੂੰ ਨਹੀਂ ਪਤਾ ਐਟਲੀਸਟ ਆਪਣਾ ਹੋਮਵਰਕ ਇਹ ਕਰੋ ਕਿ ਜਿਹੜੀ ਐਪਲੀਕੇਸ਼ਨ ਲਈ ਤੁਸੀਂ ਏਮ ਕਰ ਰਹੇ ਹੋ ਉਹ ਚ ਤੁਹਾਡੇ ਕੋਲ ਮੈਕਸੀਮਮ ਪੁਆਇੰਟਸ ਹੋਣ ਠੀਕ ਹੈ ਸੋ ਇੰਗਲਿਸ਼ ਅੱਜ ਦੀ ਡੇਟ ਭਾਵੇਂ ਸਾਰਾ ਕੁਝ ਲੋਕਡਾਊਨ ਹੈ ਬਟ ਆਪਾਂ ਇੰਗਲਿਸ਼ ਦੀ ਪ੍ਰੈਕਟਿਸ ਤਾਂ ਕਰ ਹੀ ਸਕਦੇ ਹਾਂ ਠੀਕ ਹੈ ਭਾਵੇਂ ਆਨਲਾਈਨ ਕਰੀਏ ਆਲਰਾਈਟ ਸੋ ਜੇ ਤੁਹਾਡੇ 7 ਇੰਚ ਆ ਤੁਸੀਂ 8 ਇੰਚ ਲਈ ਏਮ ਕਰੋ ਜੇ 6 ਇੰਚ ਆ ਜੇ 0 ਪੁਆਇੰਟ ਹੈ ਤੁਸੀਂ 7 ਇੰਚ ਲਈ ਏਮ ਕਰੋ ਨਾਟੀ ਠੀਕ ਹੈ ਨਾਟੀ ਲਈ ਤੁਸੀਂ ਤਿਆਰੀ ਕਰੋ 5 ਪੁਆਇੰਟ ਐਕਸਟਰਾ ਏਮ ਕਰਨ ਦੀ ਕੋਸ਼ਿਸ਼ ਕਰੋ ਆਪਣੀ ਫੀਲਡ ਚ ਜੋਬ ਲੱਭਣ ਦੀ ਕੋਸ਼ਿਸ਼ ਕਰੋ ਠੀਕ ਹੈ ਅੱਜ ਦੀ ਡੇਟ ਚ ਮੇਰੇ ਲਈ ਕਹਿਣਾ ਬਹੁਤ ਸੌਖਾ ਹੈ ਮਾਫੀ ਚਾਹੂੰਗਾ ਲੇਕਿਨ ਜੋਬਸ ਬਹੁਤ ਘੱਟ ਨੇ ਕੁਛ ਵੀ ਇੱਕ ਪੋਜ਼ਿਟਿਵ ਹੈ ਕਿ ਰੀਜਨਲ ਏਰੀਆਸ ਚ ਅੱਜ ਵੀ ਜੋਬਸ ਹੈਗੇ ਨੇ ਜੇ ਆਪਾਂ ਵਿਕਟੋਰੀਆ ਦੀ ਵੀ ਗੱਲ ਕਰੀਏ ਮੇਰੇ ਕਈ ਕਲਾਇੰਟਸ ਹੈ ਜਿਹੜੇ ਸਿਟੀ ਤੋਂ ਮੂਵ ਹੋ ਰਹੇ ਆ ਬੈਲਰੇਟ ਬੈਂਡੀਗੋ ਜਲੌਂਗ ਤੇ ਉਹਨਾਂ ਨੂੰ ਜੋਬ ਆਫਰਸ ਆ ਰਹੇ ਆ ਕਿਉਂਕਿ ਐਟਲੀਸਟ ਰੀਜਨਲ ਵਿਕਟੋਰੀਆ ਕੁਛ ਹੱਦ ਤੱਕ ਖੁੱਲਾ ਠੀਕ ਹੈ। ਸੋ ਅੱਜ ਦੀ ਡੇਟ ਚ ਆਪਾਂ ਕੁਝ ਕਰ ਨਹੀਂ ਸਕਦੇ ਆਪਣੇ ਫਿਊਚਰ ਦੇ ਲਈ। ਹਾਂਜੀ ਮੰਨਦਾ ਹਾਲਾਤ ਬਹੁਤ ਬਹੁਤ ਹੀ ਕਹਿ ਲੋ ਸਖ਼ਤ ਨੇ ਅੱਜ ਦੀ ਡੇਟ ਚ, ਬਹੁਤ ਹੀ ਡਿਫਿਕਲਟ ਆ, ਲੇਕਿਨ ਤੁਸੀਂ ਅੱਜ ਵੀ ਅਗਰ ਮੋਟੀਵੇਸ਼ਨ ਰੱਖੋ ਤੇ ਤੁਸੀਂ ਅੱਜ ਵੀ ਆਪਣੇ 5 to 10 ਪੁਆਇੰਟ ਵਧਾ ਸਕਦੇ ਆ ਇਨਵੀਟੇਸ਼ਨ ਵਾਸਤੇ।
ਜੀ ਬਿਲਕੁਲ ਸੋ ਬਿਲਕੁਲ ਜਿਹੜਾ ਪਿਛਲਾ ਜਿਹੜਾ ਸਵਾਲ ਆਇਆ ਸੀਗਾ ਗੁਰਪ੍ਰੀਤ ਕੌਰ ਧਾਲੀਵਾਲ ਹੋਰਾਂ ਦਾ, ਬੜੀ ਵਧੀਆ ਉਹਨਾਂ ਨੇ ਆਪਣੀ ਪੁਆਇੰਟਸ ਦੇ ਪੱਖ ਤੋਂ ਜਿਹੜੀ ਅਚੀਵਮੈਂਟ ਆ ਉਹ ਕੀਤੀ ਹੋਈ ਆ, ਕਿਉਂਕਿ 95 ਤੇ 100 ਪੁਆਇੰਟਸ ਜਿਹੜੇ ਉਹ ਆਪਣੇ ਬਣਾ ਕੇ ਰੱਖਣੇ ਇਹ ਆਪਣੇ ਆਪ ਦੇ ਵਿੱਚ ਪ੍ਰਾਪਤੀ ਹੈ। ਔਰ ਇਹੋ ਹੀ ਇੱਕ ਤੁਹਾਡੇ ਵੱਲੋਂ ਵੀ ਜਿਵੇਂ ਦੱਸਿਆ ਗਿਆ ਕਿ ਇਹ ਇੱਕ ਬਹੁਤ ਵਧੀਆ ਇਸ ਵੇਲੇ ਸਮਾਂ ਤੁਹਾਡੇ ਕੋਲ ਕਿ ਤੁਸੀਂ ਆਪਣੇ ਜਿਹੜੇ ਪੁਆਇੰਟਸ ਆ ਉਹਨਾਂ ਦੇ ਵਿੱਚ ਘੱਟੋ ਘੱਟ ਵਾਧਾ ਕਰਨ ਦੇ ਲਈ ਯਤਨ ਕਰਦੇ ਰਹੋ। ਤੇ ਇਹਦੇ ਨਾਲ ਹੀ ਰਣਵੀਰ ਜੀ ਗੀਤੂ ਸੇਠੀ ਹੋਰੀ ਇੱਕ ਵਾਰ ਫੇਰ ਜੁੜੇ ਨੇ, ਕਹਿੰਦੇ ਸਰ ਲਾਸਟ ਕਿਊ 19 June 2019 ਇਨ ਗ੍ਰਾਂਟ ਹੋਇਆ ਸੀ, ਤੇ ਸੋ ਇਜ਼ ਇਟ ਆਲਰੇਡੀ ਐਕਸਪਾਇਰਡ, ਮਲਟੀਪਲ ਐਂਟਰੀਜ਼ ਵਾਜ਼ ਮੈਂਸ਼ਨਡ ਔਨ ਹਰ ਵੀਜ਼ਾ। ਸੋ ਕਾਫੀ ਕਨਫਿਊਜ਼ਨ ਹੈ ਉਹਨਾਂ ਦੇ ਲਈ ਮੈਨੂੰ ਲੱਗਦਾ ਕਿ ਉਸ ਵੀਜ਼ੇ ਨੂੰ ਲੈ
ਕੇ। ਰਿਕੁਐਸਟ ਇਹ ਵੀ ਕਰੂੰਗਾ ਕਿ ਪਲੀਜ਼ ਅਗਰ ਹੋ ਸਕੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਤਾਂ ਕਿ ਮੈਂ ਇੰਡੀਵਿਜੁਅਲ ਬੇਸ ਤੇ ਤੁਹਾਡੇ ਉਹਨਾਂ ਦੀ ਵੀਜ਼ਾ ਗ੍ਰਾਂਟ ਲੈਟਰ ਦੇਖ ਕੇ ਤੁਹਾਨੂੰ ਐਡਵਾਈਸ ਕਰ ਸਕਾਂ। global.migration3@gmail.com ਤੇ ਤੁਸੀਂ ਆਪਣਾ ਉਹਨਾਂ ਦਾ ਵੀਜ਼ਾ ਗ੍ਰਾਂਟ ਲੈਟਰ ਭੇਜ ਸਕਦੇ ਆ। ਦੂਜੀ ਗੱਲ ਇਹਨਾਂ ਦਾ ਕੁਐਸਚਨ ਪਲੀਜ਼ ਇੱਕ ਵਾਰ ਰਿਪੀਟ ਕਰ ਦੋ, ਮੈਂ ਥੋੜਾ ਜਿਹਾ ਵੇਰਵਾ ਇਹਨਾਂ ਨੂੰ ਦੇ ਦਵਾਂ।
ਮੈਂ ਸ਼ੁਰੂ ਤੋਂ ਇਹਨਾਂ ਦਾ ਜਿਹੜਾ ਸਵਾਲ ਹੈ ਉਹ ਲੈਣੀ ਆ, ਕਿਉਂਕਿ ਇਹਨਾਂ ਨੇ ਤਿੰਨ ਜਿਹੜੇ ਪਾਰਟਸ ਦੇ ਵਿੱਚ ਸਾਨੂੰ ਸਵਾਲ ਕੀਤਾ। ਇਹਨਾਂ ਨੇ ਪੁੱਛਿਆ ਸੀ, ਕਹਿੰਦੇ ਸਰ ਮੇਰੇ ਮਦਰ ਇਨ ਲਾ ਲਾਸਟ ਈਅਰ ਜੁਲਾਈ ਵਿੱਚ ਆਏ ਸੀ ਵਿਜ਼ਟਰ ਵੀਜ਼ਾ ਤੇ, ਫਿਰ 12 months ਸਟੇ ਵਿਦ ਇਨ 18 months ਤੇ ਜਿਹੜੀ ਉਹਨਾਂ ਦੀ ਸ਼ਾਇਦ ਕੰਡੀਸ਼ਨ ਸੀਗੀ, ਤੇ ਉਸ ਤੋਂ ਬਾਅਦ ਕਹਿੰਦੇ ਕੰਡੀਸ਼ਨ 8502, 8558, 8101, 8201 ਇਹ ਕੰਡੀਸ਼ਨ ਸ਼ਾਇਦ ਸੀ ਉਹਨਾਂ ਦੇ। ਤੇ ਅਸੀਂ ਕਹਿੰਦੇ ਜਨਵਰੀ ਚ ਫਿਰ ਇੰਡੀਆ ਗਏ ਸੀ ਤੇ ਉਹ ਸਾਡੇ ਨਾਲ ਹੀ ਫਿਰ ਵਾਪਸ ਆ ਗਏ ਸੀ, ਤੇ ਫੈਬ ਵਿੱਚ ਉਹ ਵਾਪਸ ਆ ਗਏ ਸੀ, ਜਦੋਂ ਇਹ ਜਨਵਰੀ ਚ ਗਏ ਆ ਫੈਬ ਚ ਵਾਪਸ ਆ ਗਏ ਉਹ ਇਹਨਾਂ ਦੇ ਨਾਲ ਹੀ। ਸੋ ਕਹਿੰਦੇ ਮੇਰਾ ਕੁਸ਼ਚਨ ਹੈ ਕਿ ਉਹ ਇਸ ਟਾਈਮ ਵੈਲਿਡ ਵੀਜ਼ਾ ਤੇ ਨੇ ਕਿ ਨਹੀਂ। ਫਿਰ ਉਸ ਤੋਂ ਬਾਅਦ ਅੱਗੇ ਦੱਸ ਰਹੇ ਆ, ਕਹਿੰਦੇ ਨੋ ਫਰਦਰ ਸਟੇ ਨਹੀਂ ਆ, ਸੋ ਸਾਨੂੰ ਕੋਈ ਐਕਸ਼ਨ ਲੈਣ ਦੀ ਲੋੜ ਹੈ ਕਿ ਨਹੀਂ, ਹਨਾ। ਫਿਰ ਉਹਨਾਂ ਨੇ ਪੁੱਛਿਆ ਸੀ ਵੀ ਉਹਨਾਂ ਦਾ ਕੋਈ ਵੀਜ਼ਾ ਅਪਲਾਈ ਕਰਨਾ ਪੈਣਾ। ਹੁਣ ਉਹਨਾਂ ਨੇ ਇਹ ਕਿਹਾ ਕਿ ਲਾਸਟ ਕਿਊ ਜਿਹੜੀ ਆ 19 June 2019 ਇਨ ਗ੍ਰਾਂਟ ਹੋਇਆ ਸੀ, ਤੇ ਉਹ ਕਹਿੰਦੇ ਆਲਰੇਡੀ ਐਕਸਪਾਇਰਡ ਆ, ਤੇ ਹੁਣ ਕਹਿੰਦੇ ਮਲਟੀਪਲ ਐਂਟਰੀਜ਼ ਵਾਜ਼ ਮੈਂਸ਼ਨਡ ਔਨ ਹਰ ਵੀਜ਼ਾ।
ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਕਿ ਡੇਟ ਆਫ ਗ੍ਰਾਂਟ ਕੀ ਆ, ਠੀਕ ਆ। ਸੈਕੰਡ ਤੁਸੀਂ ਦੇਖਣਾ ਕਿ ਕਿੰਨੀ ਦੇਰ ਲਈ ਗ੍ਰਾਂਟ ਆ, 1 year ਆ, 3 years ਆ, ਆਲਰਾਈਟ। ਨਾਰਮਲੀ 3 years ਹੁੰਦਾ ਹੈ। ਅਗਰ ਤੁਹਾਡਾ ਵਿਦਇਨ ਜਿੱਦਣ ਤੋਂ ਉਹ ਗ੍ਰਾਂਟ ਹੋਇਆ ਤੇ ਵਿਦਇਨ ਦੈਟ 3 years ਆ, ਅਸਿਊਮਿੰਗ ਕਿ 3 years ਲਈ ਤੁਹਾਡੀ ਗ੍ਰਾਂਟ ਹੋਈ ਆ, 3 years ਆ, ਤੇ ਤੁਸੀਂ ਸੇਫ ਹੋ। ਅਗਰ ਉਹ ਹਲੇ ਤੱਕ ਐਕਸਪਾਇਰ ਨਹੀਂ ਹੋਇਆ, ਠੀਕ ਆ, ਅਗਰ ਉਹ ਐਕਸਪਾਇਰ ਹੋ ਚੁੱਕਿਆ ਦੈਨ ਯੂ ਆਰ ਇਨ ਟ੍ਰਬਲ ਅਗੇਨ। ਐਸ ਆਈ ਸੈਡ, ਮੋਰ ਦੈਨ ਹੈਪੀ ਕਿ ਤੁਸੀਂ ਮੈਨੂੰ ਉਹਨਾਂ ਦਾ ਗ੍ਰਾਂਟ ਲੈਟਰ ਭੇਜ ਦੋ, ਮੈਂ ਦੇਖ ਕੇ ਤੁਹਾਨੂੰ ਐਡਵਾਈਸ ਕਰ ਦੂੰਗਾ।
ਜੀ ਸੋ ਗੀਤੂ ਜੀ, ਇਹੋ ਹੀ ਤੁਹਾਨੂੰ ਹੁਣ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਆਪਣਾ ਜਿਹੜਾ ਕੇਸ ਹੈ ਉਹ ਪਰਸਨਲੀ ਵੀ ਰਣਬੀਰ ਹੋਰਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਕੇ ਡਿਸਕਸ ਕਰ ਸਕਦੇ ਹੋ, ਤੇ ਹੋਰ ਸਪਸ਼ਟ ਜਿਹੜਾ ਹੈ ਤੁਹਾਡਾ ਜਵਾਬ ਉਹ ਹੋ ਜਾਏਗਾ। ਸੋ ਪ੍ਰੋਗਰਾਮ ਜਿਹੜਾ ਹੁਣ ਆਪਣੀ ਸਮਾਪਤੀ ਵੱਲ ਵੱਧ ਰਿਹਾ, ਤੇ ਇਸ ਤੋਂ ਬਾਅਦ ਹੋਰ ਤਾਂ ਸਵਾਲ ਵੀ ਆਪਾਂ ਨਹੀਂ ਸ਼ਾਮਲ ਕਰ ਪਾਵਾਂਗੇ। ਤੇ ਜਾਣ ਤੋਂ ਪਹਿਲਾਂ ਉਹੀ ਗੱਲ ਕਿ ਜਿਵੇਂ ਅਸੀਂ ਪਹਿਲਾਂ ਤੋਂ ਹੀ ਗੱਲਬਾਤ ਕਰਦੇ ਆ ਰਹੇ ਹਾਂ ਕਿ ਆਪਾਂ ਨੂੰ ਪੋਜ਼ਿਟਿਵ ਰਹਿਣਾ ਜਿਹੜਾ ਇਸ ਦੌਰਾਨ ਬਹੁਤ ਜ਼ਰੂਰੀ ਹੈ, ਔਰ ਹਰ ਪ੍ਰੋਗਰਾਮ ਦੇ ਵਿੱਚ ਤਕਰੀਬਨ ਅਸੀਂ ਇਸੇ ਹੀ ਸੁਨੇਹੇ ਦੇ ਨਾਲ ਤੁਹਾਨੂੰ ਛੱਡ ਕੇ ਜਾਈਦਾ ਕਿ ਉਮੀਦ ਨਾ ਛੱਡੋ, ਕਿਉਂਕਿ ਸਮਾਂ ਜਿਹੜਾ ਆ ਉਹ ਸਾਡੇ ਤੇ ਨਹੀਂ ਹਰ ਕਿਸੇ ਤੇ ਇੱਕੋ ਜਿਹਾ ਚੱਲ ਰਿਹਾ। ਤੇ ਜਦੋਂ ਮਾਈਗ੍ਰੇਸ਼ਨ ਫੀਲਡ ਦੀ ਗੱਲ ਹੁੰਦੀ ਹੈ, ਮਾਈਗ੍ਰੇਸ਼ਨ ਫੀਲਡ ਦੇ ਵਿੱਚ ਤਾਂ ਇਹ ਹੈ ਕਿ ਅੱਜ ਕੱਲ੍ਹ ਤਾਂ ਕੋਰੋਨਾ ਕਰਕੇ ਚਿੰਤਾ ਵਧੀ ਹੋਈ ਆ, ਪਰ ਅਕਸਰ ਜਿਹੜੀਆਂ ਚੇਂਜਸ ਆਉਂਦੀਆਂ ਆ, ਜਿਹੜੀਆਂ ਤਬਦੀਲੀਆਂ ਕਈ ਵਾਰ ਲਾਅ ਦੇ ਵਿੱਚ ਆਉਂਦੀਆਂ, ਹਨਾ, ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਜਿਹੜਾ ਆ ਉਹ ਥੋੜੇ ਥੋੜੇ ਦੇਰ ਬਾਅਦ ਕੋਈ ਨਾ ਕੋਈ ਨਵੀਂ ਤਬਦੀਲੀ ਕਰਦਾ ਰਹਿੰਦਾ, ਉਹਦੇ ਕਰਕੇ ਵੀ ਸਾਹ ਸੁੱਕੇ ਰਹਿੰਦੇ ਆ ਵਿਦਿਆਰਥੀਆਂ ਦੇ ਵੀ, ਹਨਾ, ਤੇ ਵੱਖ ਵੱਖ ਵੀਜ਼ਾ ਕੈਟਾਗਰੀਜ਼ ਵਾਲਿਆਂ ਦੇ। ਤੇ ਇਸ ਕਰਕੇ ਕੋਈ ਬਹੁਤ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਆ, ਹੱਲ ਜਿਹੜਾ ਆ ਉਹ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਰੂਰ ਹੁੰਦਾ ਹੈ ਔਰ ਹੁਣ ਵੀ ਹੋਏਗਾ। ਜਿਹੜੀ ਰਿਆਇਤ ਆ ਕਿਸੇ ਨਾ ਕਿਸੇ ਪੱਖ ਤੋਂ ਜ਼ਰੂਰ ਮਿਲੇਗੀ, ਇਸ ਗੱਲ ਦੀ ਉਮੀਦ ਜਿਹੜੀ ਆ ਉਹ ਆਪਾਂ ਬਣਾ ਕੇ ਜ਼ਰੂਰ ਰੱਖੀਏ। ਤੇ ਲਓ ਜੀ, ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਸਮਾਪਤ ਹੈ। ਰਣਬੀਰ ਜੀ, ਤੁਸੀਂ ਆਪਣੇ ਕੀਮਤੀ ਸਮੇਂ ਨੂੰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਤੁਸੀਂ ਲਏ, ਤੁਹਾਡਾ ਵੀ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ ਜੀ।
ਜੀ ਸੋ ਦੋਸਤੋ, ਅਗਲੇ ਹਫਤੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਲੈ ਕੇ ਤੁਹਾਡੀ ਖਿਦਮਤ ਚ ਹੋਵਾਂਗੇ ਦੁਬਾਰਾ ਹਾਜ਼ਰ। ਤਦ ਤੱਕ ਲਈ ਸਾਨੂੰ ਦੋਵਾਂ ਨੂੰ ਮੈਲਬਨ ਤੋਂ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।